हरमन रेडियो सुन रहे थे, हरमन विजुअल रेडियो वेख रहे दर्शकों के श्रोतियों का स्वागत। इस वेले तुसी सबना जुड़ चुके हो हरमन रेडियो दे प्रोग्राम द माइग्रेशन शो दे विच। प्रोग्राम दे विच पहुंचने वाले सारे दोस्तों नूं मेरे वालों यानी अमृति वालों बहुत प्यार भरी सत श्री अकाल, गुड इवनिंग, आदाब, नमस्कार ते वाहिगुरू जी का खालसा, वाहिगुरू जी की फतेह जी। उम्मीद करते हैं दोस्तों तुहाडा अज दा दिन सुहावना बीतिया होना ते तुहाडे दिन की हर घड़ी हर पल सुहावना रहे, ये अरदास असीं परमात्मा दे अग्गे करते हैं। द माइग्रेशन शो दे राही हमेशा वांग साडी कोशिश हुंदी है कि माइग्रेशन दे नाल जुड़े हुए तुहाडे सवाल असीं प्रोग्राम दौरान शामिल करिए ते इन्हां सवालां दे जवाब असीं हासिल करदे हां साडे माइग्रेशन एक्सपर्ट तो। सो साडे माइग्रेशन एक्सपर्ट इस वेले लक्ष्य माइग्रेशन तो रोहित मोहन जी साडे नाल जुड़ चुके ने, उन्हां नूं वी जी आयां नूं कहिंदे हां। जी रोहित जी बहुत बहुत स्वागत, सत श्री अकाल।
धन्यवाद जी, सत श्री अकाल मंदी जी।
जी रोहित जी, इस तो पहला कि असीं सवालां दा सिलसिला शुरू करिए, असीं अपने दोस्तां नूं सुनण वालियां नूं दस्सते जाने आ कि तुसीं इस वेले इह शो यानी कि द माइग्रेशन शो सुन पा रहे हो साडी ऑनलाइन स्ट्रीमिंग ते, और इस दे नाल ही साडा इह शो असीं अपने फेसबुक पेज दे उत्ते लै के भी लाइव आ, और उस लाइव वीडियो दे कमेंट सैक्शन दे विच तुसीं चलदे प्रोग्राम दौरान अपने सवाल शामिल कर सकते हो, तुहाडे ओ सवाल असीं सांझे करांगे साडे माइग्रेशन एक्सपर्ट दे नाल। ते इस दे नाल ही असीं दस्सते जांदे आ कि अपने सवाल तुसीं सानूं होर भी दो माध्यम जिहड़े उहनां दे राहीं भेज सकते हो, यानी टैलीग्राम दे राहीं भी तुसीं साडे नाल सांझ बना सकते हो। टैलीग्राम दे विच तुसीं अपना जिहड़ा मैसेज है टाइप करके सानूं भेज दिओ, और ओ मैसेज दे विच भेजिया सवाल असीं प्रोग्राम दौरान करांगे सांझा। ते इस दे नाल ही तुसीं सानूं ईमेल भी कर सकते हो अपना सवाल। ईमेल करन दे लई साडा पता है request@harmanradio.com। चलदे प्रोग्राम दौरान जेकर कॉल करके तुसीं साडे माइग्रेशन एक्सपर्ट दे नाल जुड़ना चाहुंदे हो तां कॉल करन दे लई साडा नंबर है 02-85-99-28-11। नंबर मैं एक बार फिर बोल दिनी हां, 02-85-99-28-11। सो इस नंबर ते कॉल करके भी तुसी सीधा राबता बना सकते हो रोहित मोहन होरां दे नाल। ते लो जी, इस तो पहला कि असीं तुहाडे सवाल शामिल करिए, हमेशा वांग असीं जरूर पहला जानना चाहांगे कि इना दिना दी की खास अपडेट है माइग्रेशन दे खेतर दे विच। सो रोहित जी थोड़े तो जानना चाहांगे केड़ी अपडेट्स पिछले हफ्ते दौरान रही या आने वाले समय दिया की अपडेट्स ने।
हां जी जरूर जी, सब तो पहला था जेडी खबर है जो कि वेलकम न्यूज है, पॉजिटिव न्यूज है सारे लिए, वो कि अपने बॉर्डर जेडे है वो स्किल्ड माइग्रेंट्स दे स्टूडेंट्स लिए ऑस्ट्रेलिया ने ओपन कर देते हैं। पहला ये ओपन 1 दिसंबर तो होने से, पर कुछ प्रॉब्लम करके रिलेटेड टू COVID-19 इन्होंने 15 दिन का डिले किया। जो डिले किया उन्होंने कहा कि ये शायद टेंपरेरी डिले आ, बट सारे डाउट ए भी सीगा सानू ये सीगा कि जरा बॉर्डर क्लोज एक्सटेंड ना हो जाए, बट गवर्नमेंट ने एक बढ़िया स्टेप किया कि 16 तरीक जिदा अज तो ही बॉर्डर जो स्किल्ड माइग्रेंट्स के स्टूडेंट्स ओपन कर दिता है। बहुत ही वेलकम न्यूज है जी साडे लई भी, जेडे भी स्टूडेंट्स बाहरले देशों में फसे हुए थे इत्थे आना चाहते सी, ते नाल ही नाल स्किल्ड माइग्रेंट्स जिन्हों का वीजा आ चुका सी ते वो वेट कर रहे सी कि इत्थे आवन, उन्हां लई हुण बहुत जो है कि राहत भरी खबर आ कि वह हुण जल्दी तो जल्दी जिहड़ा आस्ट्रेलिया आके अपनी लाइफ जिहड़ी आ वो स्टार्ट कर सकदे आ। दूसरी जिहड़ी आ खबर वो एक जिहड़ी खबर चलो पुरानी है बट वेलकम न्यूज जिहड़ी सीगी ओही सी कि जिहड़ी चेंजेस होईयां सी सैक्शन 48 पार दे विच, इह मैं दुबारा तो इस करके डिस्कस करनी चाहना क्योंकि इहदे ना बहुत सारी इनक्वायरीज आंदियां आ कि सैक्शन 48 बार दी जिहड़ी रिमूवल कीती उन्होंने सब क्लास 491-190 ते 494 दी, वो जिन्हां लई एप्लीकेबल आ। देखो वो उन्हां लई एप्लीकेबल आ जिन्हां को सैक्शन 48 बार लगा होया, वीजा रिफ्यूज होया होया, उन्हों को ब्रिजिंग ए बी या सी वीजा आया, ठीक है। हूं अगर किसी को ब्रिजिंग वीजा ई आ जिहड़ा कि कुछ एप्लीकेंट्स की सिचुएशन ऐदा दी हो जाती है कि उन्हों का कोई वीजा जिहड़ा आ वो ई हो जाता है, तो जिन्हों को भी ब्रिजिंग वीजा ई आ अनफॉर्चुनेटली आ जिहड़ी सैक्शन 48 की बार आ जिहड़ी चेंजेस आईयां उन्हां ते एप्लीकेबल नहीं है। सो अगर तुसीं होल्डर हो ब्रिजिंग वीजा ई दे तो 189 दी या दूसरी स्टेट स्पॉन्सरशिप दी सॉरी 189 दी नहीं स्टेट स्पॉन्सरशिप 190 या 491 दी ਇਨਵੀਟੇਸ਼ਨ ਆਉਂਦੀ ਹੈ, ਅਨਫੋਰਚੂਨੇਟਲੀ ਤੁਸੀਂ ਔਨ ਸ਼ੋਰ ਰਹਿ ਕੇ ਆਪਣਾ ਵੀਜ਼ਾ ਨਹੀਂ ਪਾ ਸਕਦੇ ਆ, ਤੁਹਾਡੇ ਤੇ ਸੈਕਸ਼ਨ 48 ਬਾਰ ਸਟਿਲ ਐਪਲੀਕੇਬਲ ਹੋਊਗਾ, ਤਾਂ ਤੁਹਾਨੂੰ ਓਵਰਸੀਜ਼ ਜਾ ਕੇ ਹੀ ਆਪਣਾ ਵੀਜ਼ਾ ਪਾਉਣਾ ਪਊਗਾ। ਨੈਕਸਟ ਅਪਡੇਟ ਦੀ ਅਗਰ ਆਪਾਂ ਗੱਲ ਕਰੀਏ ਤਾਂ ਵਿਕਟੋਰੀਆ ਸਟੇਟ ਨੋਮੀਨੇਸ਼ਨ ਦੀ ਗੱਲ ਮੈਂ ਜ਼ਰੂਰ ਕਰਨਾ ਚਾਹੂੰਗਾ। ਹੁਣ ਪਲੇਸਿਸ ਦੀ ਗੱਲ ਕਰੀਏ, ਇਸ ਸਾਲ ਦੇਖੋ ਪਲੇਸਿਸ ਸਕਿਲਡ ਮਾਈਗ੍ਰੇਸ਼ਨ ਦੀਆਂ ਘੱਟ ਸੀ ਤੇ ਨਾਲ ਨਾਲ ਸਟੇਟਸ ਨੂੰ ਕੋਟਾ ਵੀ ਘੱਟ ਮਿਲਿਆ ਸੀ। ਜੋ ਓਵਰਆਲ ਅੰਕੜੇ ਆ ਸਟੇਟ ਦੇ 3 ਨਵੰਬਰ 2021 ਤੱਕ ਸਰਪਲਸ 190 ਲਈ ਟੋਟਲ ਪਲੇਸਿਸ ਇਸ ਸਾਲ ਦੇ ਲਈ 3500 ਐਲੋਕੇਟਡ ਸੀਗੀਆਂ ਤੇ ਹਲੇ ਤਾਈਂ ਅਗਰ 3 ਨਵੰਬਰ ਮੀਨਸ ਪੰਜ ਮਹੀਨੇ ਚ ਉਹਨਾਂ ਨੇ ਸਿਰਫ 1096 ਜਿਹੜੀ ਐਪਲੀਕੇਸ਼ਨ ਆ ਉਹ ਸਬਮਿਟ ਐਕਸੈਪਟ ਕੀਤੀਆਂ। ਸੋ ਇਟ ਮੀਨਸ ਅਗਰ ਆਪਾਂ ਦੇਖਿਆ ਜਾਵੇ ਤਾਂ ਅਰਾਊਂਡ 2400 ਪਲੇਸਿਸ ਹਲੇ ਰਹਿੰਦੇ 7 ਮਹੀਨੇ ਲਈ ਅਵੇਲੇਬਲ ਹੈਗੀਆਂ ਆ। ਰੀਜ਼ਨ ਇਹਦਾ ਇਹ ਆ ਕਿ ਇੰਨੀਆਂ ਘੱਟ ਕਾਲੀ ਹੋਈਆਂ ਕਿ ਆਪਾਂ ਦੇਖਿਆ ਕਿ ਹੈਲਥ ਕੇਅਰ ਵਰਕਰ ਜਿਹੜੇ ਆ ਸਪੈਸ਼ਲੀ ਰਜਿਸਟਰ ਨਰਸਿਸ ਨੂੰ ਇਹਨਾਂ ਨੇ ਇਨਵੀਟੇਸ਼ਨ ਨਹੀਂ ਦਿੱਤੀਆਂ। ਸੋ ਆਪਾਂ ਹੋਪ ਕਰ ਸਕਦੇ ਹਾਂ ਕਿ ਅਗਰ ਉਹਨਾਂ ਨੇ ਸਿਰਫ 1096 ਮੀਨਸ 1100 ਦੇ ਲਾਗੇ ਛਾਗੇ ਦਿੱਤੀਆਂ ਇਨਵੀਟੇਸ਼ਨ ਤੇ ਫਾਈਨਲ ਐਕਸੈਪਟ ਕੀਤੀਆਂ ਤੇ 2400 ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਰਜਿਸਟਰ ਨਰਸਿਸ ਜਾਂ ਜਿਹੜੇ ਵੀ ਐਪਲੀਕੈਂਟਸ ਆਪਣੀ ਵੇਟ ਕਰਦੇ ਪਏ ਇਨਵੀਟੇਸ਼ਨ ਦੀ 190 ਚ ਉਹਨਾਂ ਨੂੰ ਇਨਵੀਟੇਸ਼ਨ ਆ ਸਕਦੀਆਂ। ਸੇਮ 491 ਦੀ ਗੱਲ ਕਰੀਏ ਤਾਂ 491 ਚ ਪਲੇਸਿਸ ਘੱਟ ਗਈ ਸੀ, ਉਹਨਾਂ ਨੇ ਐਲੋਕੇਟ ਕੀਤੀਆਂ ਫੋਰ ਸਮ ਰੀਜ਼ਨ ਸਿਰਫ 500 ਪਲੇਸਿਸ ਸੀਗੀਆਂ ਤੇ 3 ਨਵੰਬਰ ਤੱਕ ਸਿਰਫ 198 ਐਪਲੀਕੇਸ਼ਨ ਜਿਹੜੀਆਂ ਉਹ ਸਬਮਿਟ ਹੋਈਆਂ ਨੇ ਵਿਕਟੋਰੀਆ ਸਟੇਟ ਕੋਲ। ਇਟ ਮੀਨਸ 300 ਹਲੇ ਐਪਲੀਕੇਸ਼ਨ ਪਈਆਂ, 300 ਕੋਈ ਬਹੁਤੀ ਵੱਡੀ ਫਿਗਰ ਨਹੀਂ ਹੁੰਦੀ। ਸੋ 491 ਨਾਲੋਂ 190 ਦੇ ਵਿੱਚ ਚਾਂਸਿਸ ਜਿਹੜੇ ਆ ਐਪਲੀਕੈਂਟਸ ਆਪਣੇ ਜਿਨ੍ਹਾਂ ਨੇ ROI ਪਾਈ ਹੋਈ ਹੈ ਤੇ ਇਨਵੀਟੇਸ਼ਨ ਦੀ ਵੇਟ ਕਰਦੇ ਪਏ ਆ ਉਹਨਾਂ ਲਈ ਚਾਂਸਿਸ ਜਿਹੜੇ ਆ ਥੋੜੇ ਹਾਈ ਹੋ ਸਕਦੇ ਆ, ਸਪੈਸ਼ਲੀ ਜਿਨ੍ਹਾਂ ਦੇ ਪੁਆਇੰਟਸ ਜ਼ਿਆਦਾ ਨੇ ਤੇ ਉਹਨਾਂ ਨੇ ਕੰਮ ਕਰਦੇ ਹੋਏ ਕਾਫੀ ਟਾਈਮ ਹੋ ਚੁੱਕਾ ਵਿਕਟੋਰੀਆ ਚ, ਉਹਨਾਂ ਦੇ ਚਾਂਸਿਸ ਹੋ ਸਕਦੇ ਆ ਇਨਵੀਟੇਸ਼ਨ ਆਉਣ ਦੇ। ਨਵੀਂ ਜਿਹੜੀ ਅਪਡੇਟ ਆਪਣੀ ਰੀਸੈਂਟਲੀ ਆਈ ਆ ਉਹ ਇਹ ਦੇਖਣ ਚ ਆ ਰਹੀ ਹੈ ਕਿ ਜੋ ਆਪਾਂ ਪਹਿਲਾਂ ਵੀ ਐਕਸਪੈਕਟ ਕਰ ਰਹੇ ਸੀ ਹੁਣ ਗਵਰਨਮੈਂਟ ਵੱਲੋਂ ਵੀ ਇੰਡੀਕੇਸ਼ਨ ਆਉਣੀਆਂ ਸ਼ੁਰੂ ਹੋ ਗਈਆਂ ਕਿ ਫਾਈਨੈਂਸ਼ੀਅਲ ਈਅਰ 2022 ਮੀਨਸ ਜੋ ਨੈਕਸਟ ਫਾਈਨੈਂਸ਼ੀਅਲ ਈਅਰ ਆ ਉਹਦੇ ਵਿੱਚ ਸਕਿਲਡ ਮਾਈਗ੍ਰੈਂਟ ਦੀ ਜਿਹੜੀ ਇਹਨਾਂ ਨੇ ਇਨਟੇਕ ਆ ਉਹ ਵਧਾਉਣੀ ਆ। ਐਕਸਪੈਕਟਡ ਆਪਾਂ ਨੂੰ ਪਹਿਲਾਂ ਵੀ ਸੀ ਕਿਉਂਕਿ ਇਕਾਨਮੀ ਜਿਹੜੀ ਆ ਉਹ ਕਾਫੀ ਸਫ਼ਰ ਕਰ ਰਹੀ ਆ, ਆਸਟ੍ਰੇਲੀਆ ਦੀ ਸਕਿਲ ਸ਼ਾਰਟੇਜ ਬਹੁਤ ਜ਼ਿਆਦਾ ਹੋ ਗਈ ਆ ਕਿਉਂਕਿ ਲਗਭਗ 1.5 ਸਾਲ ਤੋਂ ਜ਼ਿਆਦਾ ਹੋ ਗਿਆ ਆ ਬਾਰਡਰ ਜਿਹੜਾ ਕਿ ਬੰਦ ਹੋਏ ਨੇ, ਉਹ ਸਕਿਲ ਸ਼ਾਰਟੇਜ ਕਰਕੇ ਗਵਰਨਮੈਂਟ ਨੂੰ ਇੱਥੇ ਸਕਿਲਡ ਮਾਈਗ੍ਰੈਂਟ ਦੀ ਬਹੁਤ ਜ਼ਿਆਦਾ ਲੋੜ ਆ। ਸੋ ਇਹਨਾਂ ਨੇ ਇੰਡੀਕੇਸ਼ਨ ਦੇਣੀਆਂ ਸ਼ੁਰੂ ਕਰਤੀਆਂ, ਇਨਫੈਕਟ ਮਿਨਿਸਟਰ ਨੇ ਕਹਿਣਾ ਸ਼ੁਰੂ ਕਰਤਾ ਹੈ ਕਿ ਅਗਲੇ ਸਾਲ ਜਿਹੜਾ ਇਹ ਹੋ ਸਕਦਾ ਹੈ ਕਿ ਸਕਿਲ ਮਾਈਗ੍ਰੈਂਟਸ ਜਿਹੜੀ ਸਕਿਲ ਮਾਈਗ੍ਰੇਸ਼ਨ ਉਹ ਸ਼ਾਇਦ ਪੁਰਾਣੇ ਲੈਵਲਸ ਦੇ ਉੱਤੇ ਆ ਜਾਵੇ ਜੋ ਕਿ ਕੋਵਿਡ-19 ਤੋਂ ਪਹਿਲਾਂ ਸੀ, ਤੇ ਇਹ ਵੀ ਹੋ ਸਕਦਾ ਕਿ ਉਸ ਤੋਂ ਪਹਿਲਾਂ 1,60,000 ਸੀ ਤਾਂ ਇਹ ਹੋ ਸਕਦਾ ਕਿ ਉਹ 1,80,000 ਤੋਂ ਉੱਤੇ ਵੀ ਹੋ ਸਕਦੀ ਹੈ ਜਾਂ 1,80,000 ਹੋ ਸਕਦੀ ਹੈ। ਸੋ ਆਲ ਇਨ ਆਲ ਵੈਲਕਮ ਨਿਊਜ਼ ਆ, ਗੁੱਡ ਨਿਊਜ਼ ਆ ਰਹੀ ਆ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਵੱਲੋਂ। ਸੋ ਹੋਪਫੁਲੀ ਆਪਾਂ ਆਸ ਕਰਦੇ ਹਾਂ ਕਿ ਹੁਣ ਅੱਗੇ ਗੋਇੰਗ ਫਾਰਵਰਡ ਕੋਈ ਹੋਰ ਨੈਗੇਟਿਵ ਵਾਇਰਸ ਰਿਲੇਟਡ ਕੋਈ ਇਸ਼ੂ ਨਾ ਹੋਇਆ ਤਾਂ ਸਕਿਲਡ ਮਾਈਗ੍ਰੇਸ਼ਨ ਲਈ ਤੇ ਟੈਂਪਰੇਰੀ ਮਾਈਗ੍ਰੈਂਟਸ ਲਈ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੁਛ ਨਾ ਕੁਛ ਗੁੱਡ ਨਿਊਜ਼ ਡਿਪਾਰਟਮੈਂਟ ਤੋਂ ਆਉਂਦੀ ਰਹੇਗੀ।
ਜੀ, ਸੋ ਜਿੰਨੀਆਂ ਵੀ ਅਪਡੇਟਸ ਤੁਸੀਂ ਸਾਂਝੀਆਂ ਕੀਤੀਆਂ ਉਹਨਾਂ ਦੇ ਵਿੱਚੋਂ ਕਾਫੀ ਜ਼ਿਆਦਾ ਜਿਹੜੀਆਂ ਰਾਹਤ ਭਰੀਆਂ ਹੀ ਅਪਡੇਟਸ ਨੇ। ਸੋ ਉਮੀਦ ਕਰਦੇ ਹਾਂ ਕਿ ਇਹ ਆਉਣ ਵਾਲਾ ਜਿਹੜਾ ਨਵਾਂ ਸਾਲ ਹੈ 2022 ਇਸ ਵਰੇ ਦੌਰਾਨ ਬਹੁਤ ਸਾਰੀਆਂ ਜਿਹੜੀਆਂ ਮੁਸ਼ਕਲਾਂ ਆ ਉਹਨਾਂ ਦਾ ਹੱਲ ਹੋਣ ਵਾਲਾ ਹੈ, ਕਿਉਂਕਿ ਬਹੁਤ ਸਾਰੀਆਂ ਵੀਜ਼ਾ ਕੈਟਾਗਰੀਜ ਦੇ ਵਿੱਚ ਜਿਹੜੇ ਵੀ ਦੋਸਤ ਹੁਣ ਤੋਂ ਮਤਲਬ ਜੇ 2 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 2 ਸਾਲ ਪਹਿਲਾਂ ਤੋਂ ਹੀ ਫਸੇ ਬੈਠੇ ਆ। ਸੋ ਉਹਨਾਂ ਦੀ ਸੁਣਵਾਈ ਜਿਹੜੀ ਆ ਉਹ ਛੇਤੀ ਹੋਵੇਗੀ ਇਹ ਆਸ ਅਸੀਂ ਕਰਦੇ ਹਾਂ। ਸੋ ਜੀ, ਇਸ ਦੌਰਾਨ ਸਾਡੇ ਨਾਲ ਕੁਛ ਦੋਸਤ ਬਣੇ ਹੋਏ ਆ, ਆਪਾਂ ਉਹਨਾਂ ਦੇ ਸਵਾਲ ਨਾਲ ਨਾਲ ਲੈਂਦੇ ਜਾਈਏ ਜੇ ਇਜਾਜ਼ਤ ਹੋ।
ਹਾਂਜੀ ਜ਼ਰੂਰ
ਜੀ। ਸਾਡੇ ਨਾਲ ਸਭ ਤੋਂ ਪਹਿਲੀ ਇੱਧਰ ਸਾਂਝ ਬਣਾਈ ਹੋਈ ਆ ਫੇਸਬੁੱਕ ਤੇ ਸਤਪਾਲ ਸਿੰਘ ਹੋਰਾਂ ਨੇ, ਤੇ ਸਤਪਾਲ ਸਿੰਘ ਕਹਿ ਰਹੇ ਨੇ, ਕਹਿੰਦੇ ਆਰ ਐਨ ਏਜ ਕੇਅਰ ਇਨ ਕੁਈਨਸਲੈਂਡ 85+5 points, ਵਟ ਆਰ ਦਾ ਚਾਂਸਿਸ ਹੈਵਿੰਗ 1 year ਐਕਸਪੀਰੀਅੰਸ।
ਦੇਖੋ ਸਤਪਾਲ ਜੀ, ਰਜਿਸਟਰ ਨਰਸ ਕੁਈਨਸਲੈਂਡ ਦੇ ਵਿੱਚ ਆਪਾਂ 190 ਦੀ ਗੱਲ ਕਰੀਏ ਤਾਂ ਉਹਨਾਂ ਨੇ ਆਪਣੀ ਵਰਕ ਐਕਸਪੀਰੀਅੰਸ ਦੀ ਰਿਕੁਆਇਰਮੈਂਟ ਰੱਖੀ ਹੋਈ ਹੈ ਕਿ ਕੁਈਨਸਲੈਂਡ ਦੇ ਵਿੱਚ ਵਰਕ ਐਕਸਪੀਰੀਅੰਸ ਹੋਣਾ ਚਾਹੀਦਾ ਹੈ, ਠੀਕ ਹੈ, ਤੇ ਨਾਲ ਹੀ ਨਾਲ ਉਹਨਾਂ ਦੀ ਇੱਕ ਗ੍ਰੈਜੂਏਟ ਪਾਥਵੇ ਵੀ ਹੈਗਾ ਹੈ। ਇਸ ਸਾਲ ਦੇ ਵਿੱਚ ਇਨਵੀਟੇਸ਼ਨ ਜਿੱਦਾਂ ਮੈਂ ਹੁਣੀ ਵਿਕਟੋਰੀਆ ਦੇ ਵਿੱਚ ਡਿਸਕਸ਼ਨ ਕਰਕੇ ਹਟਿਆ, ਇਸ ਸਾਲ ਦੇ ਵਿੱਚ ਨੰਬਰ ਘੱਟ ਸਾਰੀ ਸਟੇਟਸ ਦੇ ਕੋਲ, ਬਟ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਇਸ ਸਾਲ ਦੇ ਵੀ ਜਿਹੜੇ ਕੋਟਾਸ ਮਿਲੇ ਹੋਏ ਸੀ ਸਪੈਸ਼ਲੀ ਕੁਈਨਜ਼ਲੈਂਡ ਦਾ ਬਹੁਤ ਲੇਟ ਸ਼ੁਰੂ ਕੀਤੀਆਂ ਇਨਵੀਟੇਸ਼ਨ ਸੋ ਨੰਬਰਸ ਇੰਨਾ ਕੋ ਹੈਗੇ ਆ ਹਾਲੇ ਵੀ ਇਸ ਸਾਲ ਦੇ ਈਵਨ ਦੋ ਘੱਟ ਨੰਬਰ ਐਲੋਕੇਸ਼ਨ ਸੀਗੀਆਂ ਤਾਂ ਸੈਕਿੰਡ ਹਾਫ ਜਿਹੜਾ ਫਾਈਨੈਂਸ਼ੀਅਲ ਈਅਰ ਦਾ ਆ ਮੇ ਬੀ ਕ੍ਰਿਸਮਸ ਤੱਕ ਕੁਛ ਵੀ ਨਾ ਹੋਵੇ ਜਦੋਂ ਕ੍ਰਿਸਮਸ ਹੋਲੀਡੇਜ਼ ਤੋਂ ਬਾਅਦ ਜਦੋਂ ਕੰਮ ਸ਼ੁਰੂ ਹੋਊਗਾ ਪਲੇਸਿਸ ਹੋਣੀਆਂ ਹੈ ਟਾਈਮ ਪੀਰੀਅਡ ਘੱਟ ਹੋਣਾ ਇਸ ਫਾਈਨੈਂਸ਼ੀਅਲ ਈਅਰ ਦਾ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਕਾਫੀ ਐਪਲੀਕੈਂਟਸ ਜਿਹੜੇ ਵੇਟ ਕਰ ਰਹੇ ਆਪਣੀ ਸਟੇਟਸ ਦੇ ਉੱਤੇ ਉਹਨਾਂ ਨੂੰ ਇਨਵੀਟੇਸ਼ਨ ਆਉਣੀਆਂ ਸ਼ੁਰੂ ਹੋ ਜਾਣ ਸਪੈਸ਼ਲੀ ਅਗਰ ਰਜਿਸਟਰਡ ਅਸੀਂ ਗੱਲ ਕਰੀਏ ਏਜ ਕੇਅਰ ਦੇ ਵਿੱਚ ਕਾਫੀ ਸ਼ਾਰਟੇਜ ਹੈ ਕਾਫੀ ਇਹਨਾਂ ਨੇ ਵੱਡਾ ਰੋਲ ਪਲੇ ਕੀਤਾ ਹੈ ਕੋਵਿਡ 19 ਪੈਂਡਮਿਕ ਦੇ ਵਿੱਚ ਤੇ ਨਾਲ ਹੀ ਨਾਲ ਪਲੱਸ ਉਹ ਐਪਲੀਕੈਂਟਸ ਇਹਨਾਂ ਨੇ ਸਟੱਡੀ ਕੀਤੀ ਹੈ ਜਾਂ ਵਰਕ ਐਕਸਪੀਰੀਅੰਸ ਸਪੈਸ਼ਲੀ ਘੱਟੋ ਘੱਟ ਇੱਕ ਸਾਲ ਦਾ ਹੈਗਾ ਉਹਨਾਂ ਨੂੰ ਪ੍ਰੈਫਰੈਂਸ ਮਿਲੂਗੀ ਇਨਵੀਟੇਸ਼ਨ ਲਈ ਮੈਂ ਕਾਫੀ ਹੋਪਫੁਲ ਹਾਂ ਸਤਪਾਲ ਜੀ ਕਿ ਤੁਹਾਡੇ ਕੇਸ ਦੇ ਵਿੱਚ ਇਨਵੀਟੇਸ਼ਨ ਜਿਹੜੀ ਹੈ ਤੁਹਾਨੂੰ ਆਉਣੀ ਚਾਹੀਦੀ ਹੈ ਅਗਰ ਕਿਸੇ ਕਾਰਨ ਮੰਨ ਲਓ ਇਸ ਫਾਈਨੈਂਸ਼ੀਅਲ ਈਅਰ ਦੇ ਵਿੱਚ ਨਹੀਂ ਵੀ ਆਉਂਦੀ ਤਾਂ ਤੁਸੀਂ ਹਾਈ ਹੋਪ ਰੱਖ ਸਕਦੇ ਆ ਅਗਲੇ ਸਾਲ ਮਾਈਗ੍ਰੇਸ਼ਨ ਦੇ ਨੰਬਰਸ ਵਧਣੇ ਆ ਸਟੇਟਾਂ ਦੀ ਐਲੋਕੇਸ਼ਨ ਵੀ ਵਧੂਗੀਆਂ ਤੇ ਉਹਦੇ ਵਿੱਚ ਰਜਿਸਟਰਡ ਨਰਸਿਸ ਨੂੰ ਮੈਂ ਕਾਫੀ ਹੋਪਫੁਲੀ ਦੇਖਦਾ ਹੈ ਕਿ ਸਾਰਿਆਂ ਦੀ ਉਹਦੇ ਵਿੱਚ ਇਨਵੀਟੇਸ਼ਨ ਜਿਹੜੀ ਆਉਣੀ ਚਾਹੀਦੀ ਹੈ
ਜੀ ਗੁਰਲਖ ਸਤਪਾਲ ਸਿੰਘ ਜੀ ਔਰ ਇਸ ਤੋਂ ਬਾਅਦ ਅਗਲਾ ਸਵਾਲ ਜਿਹੜਾ ਉਹ ਸਾਡੇ ਨਾਲ ਸਾਂਝਾ ਕਰ ਰਹੇ ਨੇ ਹਰਪ੍ਰੀਤ ਸਿੰਘ ਹੋਰੀ ਹਰਪ੍ਰੀਤ ਵੀ ਸਾਡੇ ਨਾਲ ਫੇਸਬੁੱਕ ਜ਼ਰੀਏ ਜੁੜੇ ਨੇ ਹਰਪ੍ਰੀਤ ਤੁਹਾਡਾ ਵੀ ਸਵਾਗਤ ਕਰਦੇ ਹਾਂ ਤੇ ਇਹ ਸਵਾਲ ਸ਼ਾਮਲ ਕਰਦੇ ਹਾਂ ਸਵਾਲ ਕਰ ਰਹੇ ਨੇ ਕਹਿੰਦੇ ਹੈਲੋ ਜੀ ਮਾਈ ਕੁਸ਼ਚਨ ਕੈਨ ਵਿਜ਼ਿਟਰ ਵੀਜ਼ਾ ਕਮ ਐਂਟਰ ਇਨ ਆਸਟ੍ਰੇਲੀਆ ਡਿਊਰਿੰਗ ਦਿਸ ਟਾਈਮ ਵਿਜ਼ਿਟਰ ਵੀਜ਼ਾ ਵਾਲੇ ਸ਼ਾਇਦ ਪੁੱਛ ਰਹੇ ਨੇ ਜੀ
ਹਾਂਜੀ ਦੇਖੋ ਹਰਪ੍ਰੀਤ ਜੀ ਵਿਜ਼ਿਟਰ ਵੀਜ਼ਾ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਕਿੰਨਾ ਦੇ ਵਿਜ਼ਿਟਰ ਵੀਜ਼ਾ ਦੀ ਗੱਲ ਕਰਦੇ ਹਾਂ ਜੇ ਤਾਂ ਆਪਾਂ ਪੇਰੈਂਟਸ ਦੇ ਵਿਜ਼ਿਟਰ ਵੀਜ਼ਾ ਦੀ ਗੱਲ ਕਰਦੇ ਪਏ ਹਾਂ ਤਾਂ ਡੈਫੀਨੇਟਲੀ ਡਿਪਾਰਟਮੈਂਟ ਜਿਹੜਾ ਹੈ ਉਹ ਬਹੁਤ ਲੀਨੀਅੰਟ ਆ ਟਰੈਵਲ ਨੂੰ ਲੈ ਕੇ ਵੀਜ਼ਾ ਗ੍ਰਾਂਟ ਕਰਨ ਨੂੰ ਲੈ ਕੇ ਵੀ ਤੇ ਟਰੈਵਲ ਐਗਜ਼ੈਂਪਸ਼ਨ ਨੂੰ ਲੈ ਕੇ ਵੀ ਸੋ ਮੈਂ ਤੁਹਾਨੂੰ ਅਗਰ ਐਸਟੀਮੇਟਡ ਟਾਈਮ ਫਰੇਮ ਦੱਸਾਂ ਪੇਰੈਂਟਸ ਦਾ ਮੈਕਸੀਮਮ 7 ਡੇਜ਼ ਦਾ ਜੀ ਉਹਨਾਂ ਦਾ ਜਦੋਂ ਵੀਜ਼ਾ ਲਾਂਚ ਕਰੀਦਾ ਤੇ ਵੀਜ਼ਾ ਦਾ ਕਈਆਂ ਦਾ 2-2 ਦਿਨ ਚ ਵੀ ਆਉਂਦਾ ਕਈਆਂ ਦਾ 3 ਦਿਨ ਚ ਵੀ ਆ ਰਿਹਾ ਸੋ ਟਰੈਵਲ ਪੇਰੈਂਟਸ ਲਈ ਤਾਂ ਡਿਪਾਰਟਮੈਂਟ ਨੇ ਗਵਰਨਮੈਂਟ ਨੇ ਕਾਫੀ ਅੱਛਾ ਕਰਤਾ ਹੋਇਆ ਇਸ ਟਾਈਮ ਕਿਉਂਕਿ ਕਾਫੀ ਟਾਈਮ ਹੋ ਗਿਆ ਸੀ ਫੈਮਿਲੀਜ਼ ਨੂੰ ਅਲੱਗ ਅਲੱਗ ਰਹਿੰਦੇ ਹੋਏ ਸੋ ਅਗਰ ਤੁਹਾਡਾ ਕੁਸ਼ਚਨ ਪੇਰੈਂਟਸ ਨਾਲ ਰਿਲੇਟਡ ਆ ਇਟਸ ਵੈਰੀ ਵੈਰੀ ਕੁਇਕ ਐਟ ਦ ਮੂਮੈਂਟ ਅਗਰ ਹੁਣ ਤੁਸੀਂ ਦੂਸਰੇ ਫੈਮਿਲੀ ਮੈਂਬਰਸ ਦੀ ਗੱਲ ਕਰਦੇ ਪਏ ਤਾਂ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਜਿਹੜਾ ਡਿਪਾਰਟਮੈਂਟ ਦੀ ਵੈਬਸਾਈਟ ਦੇ ਹਿਸਾਬ ਨਾਲ ਉਹ ਤਾਂ ਬਹੁਤ ਜ਼ਿਆਦਾ ਆ ਬਟ ਟਰੈਵਲ ਹਲੇ ਅਲਾਊਡ ਨਹੀਂ ਹੈਗਾ ਇਨ ਕੇਸ ਵੀਜ਼ਾ ਆ ਵੀ ਜਾਂਦਾ ਹੈ ਬਾਕੀ ਜੋ ਪ੍ਰੋਸੈਸਿੰਗ ਟਾਈਮ ਦੀ ਗੱਲ ਕੀਤੀ ਜਾਵੇ ਤਾਂ ਜਿਹੜੀ ਡਿਪਾਰਟਮੈਂਟ ਦੀ ਵੈਬਸਾਈਟ ਦੱਸਦੀ ਪਈ ਆ ਉਹ ਦੱਸਦੀ ਪਈ ਆ ਕਿ ਬੇਸਡ ਔਨ ਜੋ ਪ੍ਰੀਵੀਅਸ ਰਿਹਾ ਸੋ ਪ੍ਰੀਵੀਅਸ ਡੇ ਸੀਗਾ ਬਾਰਡਰ ਕਲੋਜ਼ ਸੀਗਾ ਕੋਵਿਡ 19 ਇੰਪੈਕਟ ਸੀਗਾ ਫਾਈਲਸ ਪ੍ਰੋਸੈਸ ਨਹੀਂ ਹੋ ਰਹੀਆਂ ਸੀ ਬਟ ਗੋਇੰਗ ਫਾਰਵਰਡ ਫਰੋਮ ਜਨਵਰੀ ਆਨਵਰਡਸ ਜਾਂ ਹੁਣ ਤੋਂ ਵੀ ਫਾਈਲਾਂ ਜਿਹੜੀਆਂ ਅਗਰ ਪੇਰੈਂਟ ਵੀਜ਼ਾ ਦੀ ਵੀ ਗੱਲ ਨਾ ਕਰੀਏ ਦੂਜਿਆਂ ਦੀ ਗੱਲ ਕਰੀਏ ਫੈਮਿਲੀ ਮੈਂਬਰਸ ਦੀ ਉਹਨਾਂ ਦੀ ਪ੍ਰੋਸੈਸਿੰਗ ਵੀ ਫਾਸਟ ਹੋਣੀ ਸ਼ੁਰੂ ਹੋ ਜਾਊਗੀ ਤੇ ਨਾਲ ਹੀ ਨਾਲ ਟਰੈਵਲ ਕਦੋਂ ਤੋਂ ਸ਼ੁਰੂ ਹੋਊਗਾ ਇਹਦੇ ਬਾਰੇ ਕੋਈ ਸੈੱਟ ਡੇਟ ਨਹੀਂ ਹੈਗੀ ਵਿਜ਼ਟਰ ਵੀਜ਼ਾ ਹੋਲਡਰਸ ਲਈ ਬਟ ਐਕਸਪੈਕਟਡ ਆ ਬਾਈ ਐਂਡ ਆਫ ਜਨਵਰੀ ਜਾਂ ਫੈਬਰਵਰੀ ਤੋਂ ਕਿ ਸਾਰੇ ਹੀ ਚਾਹੇ ਟੂਰਿਸਟ ਵੀਜ਼ਾ ਵਾਲੇ ਆ ਜਾਂ ਬਾਕੀ ਵੀ ਵੀਜ਼ਾ ਵਾਲੇ ਆ ਟੈਂਪਰੇਰੀ ਜਿਹੜੇ ਹਲੇ ਅਲਾਊਡ ਨਹੀਂ ਆਉਣੇ ਉਹ ਜਿਹੜਾ ਉਹਨਾਂ ਦਾ ਟਰੈਵਲ ਵੀ ਸ਼ੁਰੂ ਹੋ ਜਾਣਾ ਚਾਹੀਦਾ ਹੈ
ਜੀ ਬਿਲਕੁਲ ਹਰਪ੍ਰੀਤ ਜੀ ਉਮੀਦ ਕਰਦੇ ਆ ਤੁਹਾਨੂੰ ਸਵਾਲ ਦਾ ਜਵਾਬ ਮਿਲ ਗਿਆ ਹੋਣਾ ਔਰ ਗੱਲ ਜਦੋਂ ਅਸੀਂ ਪੇਰੈਂਟ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਰੋਹਿਤ ਜੀ ਇੱਥੇ ਵੀਜ਼ਾ ਜਿਹੜਾ ਪੇਰੈਂਟ ਵੀਜ਼ਾ ਜਿਹੜਾ ਆ ਉਹਦੀਆਂ ਵੀ ਅਲੱਗ ਅਲੱਗ ਕੈਟਾਗਰੀਜ਼ ਨੇ ਹਨਾ ਜਿਵੇਂ ਅਸੀਂ ਵਿਜ਼ਿਟਰ ਵੀਜ਼ੇ ਦੀ ਗੱਲ ਕਰੀਏ ਤਾਂ ਵਿਜ਼ਿਟਰ ਪੇਰੈਂਟ ਵੀਜ਼ਾ ਜਿਹੜਾ ਉਹ ਡਿਫਰੈਂਟ ਹੋ ਜਾਂਦਾ ਆ ਜਿਹੜਾ ਇੱਕ ਪੀ ਆਰ ਦੇ ਲਈ ਬਹੁਤ ਸਾਰੇ ਦੋਸਤ ਜਿਹੜੇ ਆ ਉਹ ਵੀ ਅਪਲਾਈ ਕਰਦੇ ਆ ਆਪਣੇ ਪੇਰੈਂਟਸ ਦੇ ਲਈ ਉਹ ਇੱਕ ਅਲੱਗ ਔਰ ਪੀ ਆਰ ਦੇ ਲਈ ਵੀ ਮੇਰਾ ਖਿਆਲ ਕੰਟਰੀਬਿਊਟਰੀ ਤੇ ਨਾਨ ਕੰਟਰੀਬਿਊਟਰੀ ਜਿਹੜੇ ਵੀਜ਼ਾਜ ਨੇ ਸੋ ਉਹਨਾਂ ਦਾ ਕੀ ਸਟੇਟਸ ਹੈ ਇਸ ਵੇਲੇ
ਹਾਂਜੀ ਅਮਰਜੀਤ ਜੀ ਬਿਲਕੁਲ ਸਹੀ ਹੈ ਜੀ ਜਿਹੜਾ ਤੁਸੀਂ ਦੱਸਿਆ ਕੰਟਰੀਬਿਊਟਰੀ ਹੈ ਇੱਕ ਤੇ ਨਾਨ ਕੰਟਰੀਬਿਊਟਰੀ ਹੁੰਦਾ ਤੇ ਨਾਲ ਹੀ ਨਾਲ ਜਦੋਂ ਵੀ ਅੱਜ ਦੀ ਡੇਟ ਸੀ ਅਗਰ ਆਪਾਂ ਗੱਲ ਕਰੀਏ ਕਿਉਂਕਿ ਕਾਫੀ ਲੰਬੇ ਟਾਈਮ ਤੋਂ ਬਾਅਦ ਜਿਹੜਾ ਪੇਰੈਂਟਸ ਇੱਥੇ ਆਉਣਾ ਸ਼ੁਰੂ ਹੋ ਰਹੇ ਆ ਵਿਜ਼ਟਰ ਵੀਜ਼ਾ ਗ੍ਰਾਂਟ ਹੋ ਰਿਹਾ ਟਰੈਵਲ ਐਗਜ਼ੈਂਪਸ਼ਨ ਮਿਲ ਰਹੀਆਂ ਹੁਣ ਇੱਥੇ ਜੋ ਹੈ ਕਿ ਆਸਟ੍ਰੇਲੀਆ ਵਿੱਚ ਆ ਰਿਹਾ ਤਾਂ ਫੈਮਿਲੀਜ਼ ਹੁਣ ਇਹ ਚਾਹੁੰਦੀਆਂ ਨੇ ਕਿ ਸਾਡੇ ਪੇਰੈਂਟਸ ਜਿਹੜੇ ਆ ਉਹ ਸਾਡੇ ਕੋਲ ਹੀ ਰਹਿਣ ਤਾਂ ਕਿ ਉਹਨਾਂ ਨੂੰ ਵਾਪਸ ਬਾਰ ਬਾਰ ਨਾ ਜਾਣਾ ਪਵੇ ਤੇ ਫਿਊਚਰ ਦਾ ਫੇਰ ਨਹੀਂ ਪਤਾ ਕਿ ਕਿੰਨਾ ਕੁ ਗੈਪ ਪੈਂਦਾ ਟਰੈਵਲ ਦੇ ਵਿੱਚ ਕਿੰਨਾ ਕੁ ਨਹੀਂ ਪੈਂਦਾ ਫਿਰ ਨਾਲ ਹੀ ਨਾਲ ਜਦੋਂ ਆਪਾਂ ਟੂਰਿਸਟ ਵੀਜ਼ਾ ਤੇ ਆਈਦਾ ਤਾਂ ਜੇ ਗ੍ਰਾਂਟ ਵੀ ਹੋ ਜਾਵੇ ਕਈ ਵਾਰ 3 ਮਹੀਨੇ ਦਾ ਮਿਲਦਾ ਕਈ ਵਾਰ 6 ਮਹੀਨੇ ਦਾ ਮਿਲਦਾ ਜੇ ਜ਼ਿਆਦਾ ਵੀ ਮਿਲ ਜਾਂਦਾ ਹੈ ਤਾਂ 12 ਮਹੀਨੇ ਤੋਂ ਬਾਅਦ 6 ਮਹੀਨੇ ਦਾ ਗੈਪ ਆਉਣਾ ਪੈਂਦਾ ਸੋ ਆ ਕਾਫੀ ਸਾਰੀ ਚੀਜ਼ਾਂ ਕਰਕੇ ਫੈਮਿਲੀ ਚਾਹੁੰਦੀ ਹੈ ਕਿ ਸਾਡੇ ਪੇਰੈਂਟਸ ਜਿਹੜੇ ਅਗਰ ਇੱਥੋਂ ਹੀ ਵੀਜ਼ਾ ਪੈ ਜਾਵੇ ਉਹਨਾਂ ਦਾ ਤਾਂ ਉਹ ਪਰਮਾਨੈਂਟ ਇੱਥੇ ਸਾਡੇ ਨਾਲ ਰਹਿਣਾ ਸ਼ੁਰੂ ਕਰ ਦੇਣ ਤਾਂ ਉਹਦੇ ਵਿੱਚ ਦੇਖੋ ਜੀ ਵੀਜ਼ਾ ਤਾਂ ਦੋ ਹੁੰਦੇ ਆ ਕੰਟਰੀਬਿਊਟਰੀ ਨਾਨ ਕੰਟਰੀਬਿਊਟਰੀ ਬਟ ਇੱਕ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਮਾਇਨੇ ਰੱਖਦੀ ਹੈ ਉਹ ਹੁੰਦੀ ਹੈ ਬੈਲੈਂਸ ਆਫ ਫੈਮਿਲੀ ਟੈਸਟ। ਅਗਰ ਤਾਂ ਜਿਹੜਾ ਵੀ ਸਪੋਂਸਰ ਹੈ ਤੇ ਬੱਚੇ ਹੈ, ਅਗਰ ਤਾਂ 50% ਤੋਂ ਜ਼ਿਆਦਾ ਬੱਚੇ ਇੱਥੇ ਆਸਟ੍ਰੇਲੀਅਨ PR ਜਾਂ ਸਿਟੀਜ਼ਨ ਹੈਗੇ, ਫਿਰ ਤਾਂ ਤੁਸੀਂ ਤੁਹਾਡੀ ਜਿਹੜੀ ਹੈ ਪੇਰੈਂਟ ਵੀਜ਼ਾ ਦੀ ਆਪਸ਼ਨ ਬਣ ਜਾਂਦੀ ਹੈ। ਫਿਰ ਉਸ ਤੋਂ ਬਾਅਦ ਵੀ ਕੀ ਜਿਹੜੇ ਪੇਰੈਂਟਸ ਦੀ ਏਜ ਹੈਗੀ ਆ, ਕੀ ਉਹ ਪੈਨਸ਼ਨ ਏਜ ਤੋਂ ਜ਼ਿਆਦਾ ਆ ਜਾਂ ਘੱਟ ਆ, ਅਗਰ ਤਾਂ ਦੇਖੋ ਪੈਨਸ਼ਨ ਏਜ ਤੋਂ ਜ਼ਿਆਦਾ ਆ, ਫਿਰ ਆਪਸ਼ਨ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ। ਸੋ ਪੈਨਸ਼ਨ ਏਜ ਐਟ ਦਾ ਮੂਮੈਂਟ ਜਿਹੜੀ ਆ 60 ਸਾਲ 6 ਮਹੀਨੇ ਦੇ ਲੱਗੇ ਆ। ਸੋ ਅਗਰ ਇੰਨੀ ਏਜ ਹੈਗੀ ਆ, ਇੱਕ ਵੀ ਪੇਰੈਂਟ ਦੀ, ਦੋਨਾਂ ਦੀ ਲੋੜ ਨੀ ਹੁੰਦੀ, ਇੱਕ ਵੀ ਪੇਰੈਂਟ ਦੀ, ਤਾਂ ਉਹਨਾਂ ਨੂੰ ਮੇਨ ਐਪਲੀਕੈਂਟ ਬਣਾ ਕੇ ਤੁਸੀਂ ਆਨਸ਼ੋਰ ਫਾਈਲ ਲਾਂਚ ਕਰ ਸਕਦੇ ਹੋ। ਉਹ ਤੁਹਾਡੀ ਮਰਜ਼ੀ ਆ ਕਿ ਤੁਸੀਂ ਏਜਡ ਨਾਨ ਕੰਟਰੀਬਿਊਟਰੀ ਪਾਉਣਾ ਆ ਜਾਂ ਏਜਡ ਕੰਟਰੀਬਿਊਟਰੀ ਪਾਉਣਾ ਆ, ਦੋਨਾਂ ਦੇ ਵਿੱਚ ਜਿਹੜਾ ਆ ਉਹ ਬ੍ਰਿਜਿੰਗ ਵੀਜ਼ਾ ਮਿਲਦਾ ਆ। ਜਦ ਤੀ ਫਾਈਲ ਦਾ ਡਿਸੀਜ਼ਨ ਨਾ ਆਵੇ ਤਾਂ ਜਿਹੜੇ ਪੇਰੈਂਟਸ ਇੱਥੇ ਰਹਿ ਸਕਦੇ ਆ, ਤੇ ਨਾਲ ਹੀ ਨਾਲ ਉਹਦੇ ਅਨਲਿਮਿਟਡ ਵਰਕ ਰਾਈਟਸ ਵੀ ਮਿਲਦੇ ਆ। ਸੋ ਇੱਕ ਤਾਂ ਰਹਿ ਵੀ ਸਕਦੇ ਆ, ਫਿਰ ਤੁਸੀਂ ਟਰੈਵਲ ਬ੍ਰਿਜਿੰਗ ਵੀਜ਼ਾ ਵੀ ਲੈ ਕੇ ਕਰ ਸਕਦੇ ਜਦੋਂ ਮਰਜ਼ੀ ਆਉਣਾ ਜਾਣਾ ਹੋਵੇ, ਤੇ ਨਾਲ ਹੀ ਨਾਲ ਫੂਡ ਵਰਕਿੰਗ ਰਾਈਟਸ ਵੀ ਹੁੰਦੇ ਆ। ਸੋ ਇਹ ਕਾਫੀ ਵਧੀਆ ਆਪਸ਼ਨ ਹੋ ਜਾਂਦੀਆਂ ਕਿ ਅਗਰ ਪ੍ਰੋਵਾਈਡਡ ਕਿ ਅਗਰ ਆਪਾਂ ਜਿਹੜੀਆਂ ਮੈਂ ਕੰਡੀਸ਼ਨ ਦੀ ਗੱਲ ਕੀਤੀ ਆ ਉਹ ਆਪਾਂ ਮੀਟ ਕਰਦੇ ਹੋਈਏ। ਹੁਣ ਜੇ ਆਪਾਂ ਏਜ ਰਿਕੁਆਇਰਮੈਂਟ ਜਸਟ ਇਨ ਕੇਸ ਆਪਾਂ ਅਸਿਊਮ ਕਰੀਏ ਕਿ ਏਜ ਰਿਕੁਆਇਰਮੈਂਟ ਮੀਟ ਨਹੀਂ ਹੁੰਦੀ ਤਾਂ ਕੀ ਕਰੀਏ, ਦੇਖੋ ਫਿਰ ਵੀ ਆਪਸ਼ਨ ਹੈਗੀਆਂ, ਬਟ ਪ੍ਰੋਬਲਮ ਉਹ ਚ ਇਹ ਹੁੰਦੀ ਹੈ ਕਿ ਆਪਾਂ ਨੂੰ ਬ੍ਰਿਜਿੰਗ ਵੀਜ਼ਾ ਨਹੀਂ ਮਿਲਦਾ। ਸੋ ਬ੍ਰਿਜਿੰਗ ਵੀਜ਼ਾ ਨੂੰ ਅਗਰ ਆਪਾਂ ਪਿੱਛੇ ਸਾਈਡ ਤੇ ਰੱਖ ਦਈਏ ਤਾਂ ਤੁਸੀਂ ਉਹਨਾਂ ਦਾ ਕੰਟਰੀਬਿਊਟਰੀ ਪੇਰੈਂਟ ਵੀਜ਼ਾ ਪਾ ਸਕਦੇ ਹੋ। ਕੰਟਰੀਬਿਊਟਰੀ ਚ ਇਹ ਹੁੰਦਾ ਆ ਕਿ ਟਾਈਮ ਪ੍ਰੋਸੈਸਿੰਗ ਜਿਹੜੀ ਘੱਟ ਆ, ਥੋੜੇ ਜਿਹੇ ਪੈਸੇ ਜ਼ਿਆਦਾ ਜ਼ਰੂਰ ਲੱਗਦੇ ਆ, ਬਟ ਥੋੜੇ ਸਮੇਂ ਦੇ ਵਿੱਚ PR ਜਿਹੜੀ ਉਹਨਾਂ ਦੀ ਜਲਦੀ ਹੋ ਜਾਂਦੀ ਆ। ਤੇ ਉਸ ਚੀਜ਼ ਨਾਲ ਇਹ ਆ ਕਿ ਉਹ ਆਪਣਾ ਜਿੰਨਾ ਵੀ ਰੈਸਟ ਆਫ ਲਾਈਫ ਆ ਇੱਥੇ ਐਜ਼ ਅ ਪਰਮਨੈਂਟ ਰੈਜ਼ੀਡੈਂਟ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਐਜ਼ ਅ ਸਿਟੀਜ਼ਨ ਇੱਥੇ ਰਹਿ ਸਕਦੇ।
ਜੀ ਜੀ, ਪਿਛਲੇ ਸਮੇਂ ਦੌਰਾਨ ਜਿਹੜੇ ਪ੍ਰੋਗਰਾਮ ਅਸੀਂ ਕਰਦੇ ਰਹੇ ਹਾਂ, ਜੇ ਅਸੀਂ ਅੱਜ ਤੋਂ ਸਾਲ ਪਹਿਲਾਂ ਦੀ ਗੱਲ ਕਰੀਏ ਜਾਂ 6 ਮਹੀਨੇ ਪਹਿਲਾਂ ਦੀ ਗੱਲ ਕਰੀਏ, ਤਾਂ ਰੋਹਿਤ ਜੀ ਆਮ ਤੌਰ ਦੇ ਉੱਤੇ ਇਹ ਵੀ ਦੇਖਣ ਦੇ ਵਿੱਚ ਆ ਰਿਹਾ ਸੀ ਕਿ ਜਿਹੜੀ ਨਾਨ ਕੰਟਰੀਬਿਊਟਰੀ ਲਿਸਟ ਆ ਉਹ ਵੀ ਕਾਫੀ ਲੰਮੀ ਆ ਪੇਰੈਂਟਸ ਵੀਜ਼ਾ ਦੇ ਲਈ, ਤੇ ਇੱਧਰ ਜੇ ਆਪਾਂ ਕੰਟਰੀਬਿਊਟਰੀ ਵੀਜ਼ਾ ਦੀ ਦੇਖੀਏ ਤਾਂ ਉਹਦੇ ਵਿੱਚ ਵੀ ਕਾਫੀ ਵਕਫਾ ਜਿਹੜਾ ਆ ਉਹ ਬਣਿਆ ਦਿਖਾਈ ਦੇ ਰਿਹਾ ਸੀ ਉਸ ਸਮੇਂ ਦੌਰਾਨ, ਤੇ ਹੁਣ ਜੇ ਆਪਾਂ ਉਮੀਦ ਕਰੀਏ ਤਾਂ ਕਿਉਂਕਿ ਜਿਹੜੀ ਇੱਕ ਲਿਸਟ ਆ ਉਹ ਹੋਰ ਐਡ ਹੋ ਰਹੀ ਆ ਅੱਗੇ ਤੋਂ ਅੱਗੇ, ਜਿਵੇਂ ਅੱਜ ਆਪਾਂ ਗੱਲ ਕਰ ਰਹੇ ਹਾਂ ਕਿ ਜਿਹੜੇ ਦੋਸਤ ਇੱਥੇ ਰਹਿ ਰਹੇ ਆ ਆਪ ਸਿਟੀਜ਼ਨ ਨੇ, ਹਨਾ, ਉਹ ਚਾਹੁੰਦੇ ਆ ਕਿ ਉਹਨਾਂ ਦੇ ਪੇਰੈਂਟਸ ਜਿਹੜੇ ਆ ਹੁਣ ਪਰਮਾਨੈਂਟ ਹੀ ਇੱਥੇ ਉਹਨਾਂ ਦੇ ਨਾਲ ਰਹਿਣ, ਤਾਂ ਇਹਦੇ ਨਾਲ ਕੀ ਲੱਗਦਾ ਕਿ ਕਿੰਨਾ ਕੁ ਜਿਹੜਾ ਵਕਫਾ ਆ ਉਹ ਕਿੰਨਾ ਕੁ ਸਮਾਂ ਜਿਹੜਾ ਆ ਉਹ ਲੱਗ ਸਕਦਾ ਆ ਜੇ ਜਿਹੜੇ ਲੋਕ ਆ ਉਹ ਹੁਣ ਆਪਣੇ ਪੇਰੈਂਟਸ ਦੇ ਲਈ ਅਪਲਾਈ ਕਰਨ ਕੰਟਰੀਬਿਊਟਰੀ ਔਰ ਨਾਨ ਕੰਟਰੀਬਿਊਟਰੀ?
ਦੇਖੋ ਮਨਦੀਪ ਜੀ, ਇਹਦੇ ਵਿੱਚ ਕੀ ਆ ਕਿ ਪਹਿਲਾਂ ਤਾਂ ਕੁਐਸਚਨ ਬਹੁਤ ਵਧੀਆ ਜੀ ਇਹ, ਹੁਣ ਇਹ ਆ ਇਹਦੇ ਵਿੱਚ ਕਾਫੀ ਸਾਰੇ ਫੈਕਟਰਸ ਆ। ਹੁਣ ਜੇ ਤਾਂ ਆਪਾਂ ਪੈਸੇ ਨਹੀਂ ਦੇਣਾ ਚਾਹੁੰਦੇ ਸਰਕਾਰ ਨੂੰ, ਹਨਾ, ਪੇਰੈਂਟਸ ਆਪਾਂ ਨਾਨ ਕੰਟਰੀਬਿਊਟਰੀ ਪਾਉਣਾ, ਤੇ ਉਹਦੇ ਵਿੱਚ ਟਾਈਮ ਫਰੇਮ ਡੈਫੀਨੇਟਲੀ ਬਹੁਤ ਜ਼ਿਆਦਾ ਆ। ਹੁਣ ਡਿਪਾਰਟਮੈਂਟ ਦੇ ਅਗਰ ਆਪਾਂ ਐਸਟੀਮੇਟ ਲਗਾ ਕੇ ਚੱਲੀਏ ਤਾਂ ਕੀ ਕਹੂਗਾ, ਕੋਈ ਕਹਿੰਦਾ 30 ਸਾਲ ਆ, ਕੋਈ ਕਹਿੰਦਾ 40 ਸਾਲ ਆ, ਕੋਈ ਕਹਿੰਦਾ 50 ਸਾਲ ਆ। ਦੇਖੋ ਫਿਕਸ ਨਹੀਂ ਹੁੰਦਾ, ਇਹ ਵੀ ਕਈ ਸਾਰੇ ਫੈਕਟਰ ਤੇ ਡਿਪੈਂਡ ਕਰਦਾ, ਕਿਉਂਕਿ ਕੀ ਹੈ ਕਿ ਜਦੋਂ 30 ਸਾਲ ਜਾਂ 40 ਸਾਲ ਜਾਂ 50 ਸਾਲ ਕਹਿੰਦੇ ਨਾਨ ਕੰਟਰੀਬਿਊਟਰ, ਉਹ ਬੇਸਡ ਕਹਿੰਦੇ ਆ ਜੋ ਹਰ ਸਾਲ ਦੇ ਨੰਬਰ ਐਲੋਕੇਟ ਕਰਦੇ ਆ ਡਿਪਾਰਟਮੈਂਟ। ਹੁਣ ਡਿਪਾਰਟਮੈਂਟ ਨੇ ਫਿਕਸ ਨੰਬਰ ਰੱਖਿਆ ਕਿ ਇੰਨੇ ਨੰਬਰ ਆਪਾਂ ਪੇਰੈਂਟ ਨੂੰ ਹਰ ਸਾਲ ਆਪਾਂ PR ਦੇਣੀ, ਇੰਨੇ ਨੂੰ ਇੰਨੇ ਕੰਟਰੀਬਿਊਟਰੀ, ਇੰਨੇ ਵਿੱਚ ਉਹ ਨਾਨ ਕੰਟਰੀਬਿਊਟਰੀ ਆ। ਹੁਣ ਜੇ ਉਹੀ ਮੰਨ ਲਓ ਅੱਜ ਤੋਂ 2-3 ਸਾਲ ਬਾਅਦ ਕੋਈ ਸਰਕਾਰ ਆਉਂਦੀ, ਉਹ ਕਹਿੰਦੀ ਨਹੀਂ ਪੇਰੈਂਟਸ ਜਿਹੜੇ ਆ ਇੱਥੇ ਇਕੋਨਮੀ ਦਾ ਇੱਕ ਬਹੁਤ ਵੱਡਾ ਪਾਰਟ ਪਲੇ ਕਰਦੇ ਆ, ਰੋਲ ਪਲੇ ਕਰਦੇ ਆ, ਆਪਾਂ ਇਹਨਾਂ ਦੇ ਨੰਬਰ ਡਬਲ ਕਰਦੇ ਜਾਂ ਟ੍ਰਿਪਲ ਕਰਦੇ, ਮੰਨ ਲਓ ਫਿਰ ਕਿ ਜੋ ਆਪਾਂ 30 ਸਾਲ ਕਹਿੰਦੇ ਹਾਂ ਰੇਟ, ਅਗਰ ਮੰਨ ਲਓ 2 ਸਾਲ ਡਬਲ ਕਰਕੇ ਨੰਬਰ 15 ਸਾਲ ਰਹਿ ਜਾਣਾ, ਜੇ ਟ੍ਰਿਪਲ ਕਰਕੇ 10 ਸਾਲ ਰਹਿ ਜਾਣਾ। ਸੋ ਜੇ ਨੰਬਰ ਉਹਨਾਂ ਨੇ ਇੱਕਦਮ ਵਧਾਏ ਤਾਂ ਪਿਛਲੇ ਜਿਹੜੇ ਕੇਸਿਸ ਕਾਫੀ ਸਿਰ ਦੇ ਅਟਕੇ ਹੋਏ ਉਹ ਇਕਦਮ ਨਿਕਲ ਵੀ ਜਾਣੇ ਆ, ਪਰ ਏਦਾਂ ਹੀ ਚੱਲਦੇ ਨੇ ਤਾਂ ਬਹੁਤ ਲੰਬਾ ਸਮਾਂ ਵੀ ਲੱਗ ਸਕਦਾ। ਸੋ ਮਲਮੀਨ ਅਗਰ ਆਪਾਂ ਕਰਕਸ ਕਰੀਏ ਤਾਂ ਇਹ ਹੈ ਕਿ ਨਾਨ ਕੰਟਰੀਬਿਊਟਰੀ ਦੇ ਵਿੱਚ ਟਾਈਮ ਫਰੇਮਸ ਬਹੁਤ ਜ਼ਿਆਦਾ ਆ, ਉਹਦੇ ਵਿੱਚ ਤਾਂ ਤੁਸੀਂ ਫਿਰ ਇਹੀ ਲਗਾ ਕੇ ਚੱਲੋ ਕਿ ਪੇਰੈਂਟਸ ਇੱਥੇ ਰਹਿ ਸਕਦੇ ਆ ਬਟ ਉਹ ਬ੍ਰਿਜਿੰਗ ਵੀਜ਼ਾ ਜੀ ਤੇ ਰਹੂਗੇ, ਠੀਕ ਹੈ। ਸੋ ਬਟ ਅਗਰ ਆਪਾਂ ਦੇਖਿਆ ਜਾਵੇ ਐਂਡ ਐਂਡ ਆਫ ਦੀ ਡੇ ਸਾਡੀ ਫੈਮਿਲੀਜ਼ ਦਾ ਪਰਪਸ ਉਹਨਾਂ ਮੀਟ ਹੋ ਹੀ ਰਿਹਾ ਆ, ਆਪਾਂ ਤਾਂ ਇਹੀ ਚਾਹੁੰਦੇ ਕਿ ਪੇਰੈਂਟ ਰਹੋ, ਚਾਹੇ ਬ੍ਰਿਜਿੰਗ ਵੀਜ਼ਾ ਏ ਤੇ ਰਹਿਣ, ਚਾਹੇ ਐਜ਼ ਅ PR ਐਂਡ ਪ੍ਰੈਫਰੇਬਲੀ ਤਾਂ PR ਹੁਣ ਜ਼ਿਆਦਾ ਵਧੀਆ ਆ, ਬਟ ਬ੍ਰਿਜਿੰਗ ਏ ਤੇ ਜਦੋਂ ਉਹ ਲਾਈਫ ਟਾਈਮ ਸਾਡੇ ਨਾਲ ਰਹਿੰਦੇ ਪਏ ਆ ਤਾਂ ਉਹ ਵੀ ਕੋਈ ਵੱਡਾ ਇਸ਼ੂ ਨਹੀਂ ਹੈਗਾ। ਸੈਕਿੰਡ ਥਿੰਗ ਆ ਕਿ ਅਗਰ ਆਪਾਂ ਪੈਸੇ ਦੇਣ ਨੂੰ ਰੈਡੀ ਆ, ਆਪਾਂ ਅਗਰ ਪੇਰੈਂਟ $60,000 ਖਰਚ ਨੂੰ ਰੈਡੀ ਆ, ਆਪਾਂ $1,20,000 ਖਰਚ ਸਕਦੇ ਆ, ਉਹਦੇ ਵਿੱਚ ਪੀ ਆਰ ਜਿਹੜਾ ਪ੍ਰੋਸੈਸਿੰਗ ਟਾਈਮ ਆ ਉਹ ਥੋੜਾ ਫਾਸਟ ਹੁੰਦਾ ਹੈ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਕੋਈ ਏਦਾਂ ਫਿਕਸ ਨਹੀਂ ਹੁੰਦਾ, ਇਹ ਜੋ ਮੈਂ ਦੱਸ ਰਿਹਾ ਇਹ ਐਸਟੀਮੇਟ ਹੀ ਹੈ, ਕਈ ਸਾਰੇ ਫੈਕਟਰ ਤੇ ਡਿਪੈਂਡ ਕਰਦਾ। ਕੰਟਰੀਬਿਊਟਰ ਜੇ ਗੱਲ ਲਗਾ ਕੇ ਚੱਲੀਏ, ਜੋ ਅੱਜ ਦੀ ਡੇਟ ਚੱਲ ਰਿਹਾ ਉਹ ਇਹ ਹੈ ਕਿ ਪਿਛਲੇ 5 ਸਾਲਾਂ ਜਾਂ 6 ਸਾਲ ਪਿੱਛੇ ਚੱਲ ਰਿਹਾ ਇਸ ਟਾਈਮ। ਸੋ ਉਸ ਬੇਸ ਤੇ ਜੋ ਅਗਰ ਆਪਾਂ ਇਸ ਟਾਈਮ 6 ਸਾਲ ਪਿੱਛੇ ਚੱਲ ਰਿਹਾ ਤੇ ਅੱਜ ਫਾਈਲ ਲਾਈਏ ਤੇ ਲਗਾ ਕੇ ਚੱਲੋਗੇ, ਅਗਰ ਏਦਾਂ ਹੀ ਚੱਲਦਾ ਰਿਹਾ ਤਾਂ 5-6 ਸਾਲ ਈਜ਼ੀ ਪ੍ਰੋਸੈਸਿੰਗ ਨੂੰ ਲੱਗੂਗੇ, ਥੋੜੇ ਜਿਹੇ ਜ਼ਿਆਦਾ ਹੋ ਸਕਦੇ ਆ, ਥੋੜੇ ਜਿਹੇ ਘੱਟ ਵੀ ਹੋ ਸਕਦੇ ਆ। ਸੋ ਹੁਣ ਤੁਸੀਂ ਕੰਟਰੀਬਿਊਟਰੀ ਲਾ ਲਾ ਜਾਂ ਨਾਨ ਕੰਟਰੀਬਿਊਟਰੀ ਲਾ ਲਾ, ਇਹ ਕਾਫੀ ਸਾਰੇ ਫੈਕਟਰਸ ਤੇ ਫੈਮਿਲੀਜ਼ ਦੀ ਪ੍ਰੈਫਰੈਂਸ ਦੇ ਉੱਤੇ ਡਿਪੈਂਡ ਕਰਦਾ ਆ। ਇਹ ਕੰਟਰੀਬਿਊਟਰੀ ਰਾਹੀਂ ਜਾਂਦੇ ਆ, ਕਈ ਨਾਨ ਕੰਟਰੀਬਿਊਟਰੀ ਰਾਹੀਂ ਜਾਂਦੇ ਆ, ਫਿਰ ਕਈ ਉਹ ਵੀ ਆ ਜਾਂਦਾ ਹੈ ਕਿ ਆਪਾਂ ਵਾਕਈ ਜੇ ਕੰਡੀਸ਼ਨ ਆ ਉਹ ਮੀਟ ਕਰ ਰਹੇ ਹਾਂ ਜਾਂ ਨਹੀਂ ਕਰ ਰਹੇ। ਫੋਰ ਐਗਜ਼ਾਮਪਲ ਜੇ ਸਾਡੀ ਪੇਰੈਂਟਸ ਦੀ ਏਜ ਜਿਹੜੀ ਆ ਉਹ ਪੈਨਸ਼ਨ ਏਜ ਤੋਂ ਘੱਟ ਹੀ ਆ, ਠੀਕ ਆ, ਫਿਰ ਤਾਂ ਨਾਨ ਕੰਟਰੀਬਿਊਟਰੀ ਦੀ ਕੋਈ ਸੈਂਸ ਹੀ ਨਹੀਂ ਬਣਦੀ, ਰਾਈਟ? ਆਪਾਂ ਪਾਈ ਤਾਂ ਹੀ ਸਕਦੇ ਹਾਂ ਜੇ ਏਜ ਉੱਤੇ ਹੋਵੇ। ਸੋ ਇਟਸ ਆਊਟ ਆਫ ਕੁਐਸਚਨ, ਤੇ ਆਪਾਂ ਨੂੰ ਸਿਰਫ ਆਪਸ਼ਨ ਕੀ ਰਹਿ ਜਾਂਦੀ ਸਿਰਫ ਕੰਟਰੀਬਿਊਟਰੀ ਦੀ, ਪਰ ਉਹਦੇ ਵਿੱਚ ਆਪਾਂ ਨੂੰ ਬ੍ਰਿਜਿੰਗ ਨਹੀਂ ਮਿਲਦਾ, ਬਟ ਇਹ ਹੈ ਕਿ ਉਹਦੀ ਪ੍ਰੋਸੈਸਿੰਗ ਜਲਦੀ ਹੋ ਜਾਂਦੀ ਆ, ਪੀ ਆਰ ਜਲਦੀ ਮਿਲ ਜਾਂਦੀ ਆ। ਸੋ ਕਾਫੀ ਸਾਰੇ ਫੈਕਟਰ ਆ, ਹਰ ਫੈਮਿਲੀ ਦਾ ਜਿਹੜਾ ਹੈ ਕਿ ਉਹ ਇੰਡੀਵਿਜੁਅਲੀ ਹੀ ਏਦਾਂ ਕੋਈ ਫਿਕਸ ਪੈਰਾਮੀਟਰ ਨਹੀਂ ਹੈ ਕਿ ਆਹੀ ਕਰ ਰਿਹਾ ਹੈ। ਹਾਂਜੀ, ਡਿਪੈਂਡਿੰਗ ਔਨ ਦਾ ਸਰਕਮਸਟਾਂਸਿਸ, ਸਾਰੇ ਫੈਮਿਲੀਜ਼ ਦੇ ਜਿਹੜੇ ਉਹਨਾਂ ਦੇ ਆਪਣੇ ਆਪਣੇ ਡਿਸੀਜਨ ਹੁੰਦੇ ਆ ਕਿ ਕਿਸ ਸਾਈਡ ਉਹਨਾਂ ਨੇ ਜਾਣਾ ਹੈ ਤੇ ਕਿਸ ਤਰੀਕੇ ਨਾਲ ਉਹਨਾਂ ਦੀ ਕੰਡੀਸ਼ਨ ਮੀਟ ਹੁੰਦੀਆਂ। ਸੋ ਬੈਸਟ ਕੇਸ ਸਿਨੈਰੀਓ ਲੈ ਕੇ ਹਰ ਫੈਮਿਲੀ ਜਿਹੜੇ ਆਪਣੇ ਕੰਟਰੀਬਿਊਟਰੀ ਜਾਂ ਨਾਨ ਕੰਟਰੀਬਿਊਟਰੀ ਵੀਜ਼ਾ ਪਾ ਸਕਦਾ।
ਜੀ, ਤੇ ਰੋਹਿਤ ਜੀ, ਇਸ ਤੋਂ ਬਾਅਦ ਸਾਡੇ ਨਾਲ ਅੱਗੇ ਜੁੜੇ ਨੇ ਐਕਸਟੈਂਸ਼ਨ ਕੈਂਪੇਨ ਫਾਰ 485 ਵੀਜ਼ਾ ਹੋਲਡਰਸ ਫੇਸਬੁੱਕ ਪੇਜ ਦੇ ਰਾਹੀਂ, ਸ਼ਾਇਦ ਇਹ ਜਿਹੜਾ ਮੈਸੇਜ ਹੈ ਸਾਡੇ ਤੱਕ ਪਹੁੰਚਿਆ, ਮੈਂ ਮੈਸੇਜ ਸ਼ਾਮਲ ਕਰ ਲੈਂਦੀ ਹਾਂ। ਸੋ ਮੈਸੇਜ ਹੈ ਜੀ ਕਿ ਮੋਸਟ ਆਫ ਅਸ ਹੈਵ ਆਲਰੇਡੀ ਗੈਟ ਦੇਅਰ ਵੀਜ਼ਾ ਐਕਸਪਾਇਰਡ, ਬਟ ਸਮ ਆਫ ਅਸ ਹੂ ਆਰ ਟ੍ਰੈਵਲਿੰਗ ਔਨ ਸ਼ੋਰ ਗੈਟਿੰਗ ਦੇਅਰ ਵੀਜ਼ਾ ਐਕਸਪਾਇਰਿੰਗ ਸੂਨ ਐਸ ਡੇਟ ਆਫ ਰਿਪਲੇਸਮੈਂਟ ਵੀਜ਼ਾ ਇਜ 1 July 2022। So, what do you recommend? Which visa they apply for the in-between period? And will they be eligible for the replacement visa if they lodge another visa before that period? Thanks.
ਦੇਖੋ ਜੀ, ਪਹਿਲਾਂ ਤਾਂ ਤੁਸੀਂ ਆਪਣਾ ਪ੍ਰੋਫਾਈਲ ਦਾ ਨਾਮ ਬਹੁਤ ਵਧੀਆ ਰੱਖਿਆ ਹੋਇਆ ਜੀ, ਐਕਸਟੈਂਸ਼ਨ ਕੈਂਪੇਨ, ਬਹੁਤ ਵਧੀਆ ਜੀ। ਐਕਸਟੈਂਸ਼ਨ ਕੈਂਪੇਨ ਹੋਣਾ ਵੀ ਚਾਹੀਦਾ ਸੀ 485 ਵੀਜ਼ਾ ਹੋਲਡਰਸ ਲਈ, ਕਿਉਂਕਿ ਉਹਨਾਂ ਨੇ ਬਹੁਤ ਸਫ਼ਰ ਕੀਤਾ ਇਸ ਪੀਰੀਅਡ ਦੇ ਵਿੱਚ, ਚਾਹੇ ਆਨਸ਼ੋਰ ਸੀ ਚਾਹੇ ਆਫਸ਼ੋਰ ਸੀ। ਆਫਸ਼ੋਰ ਵਾਲਿਆਂ ਨੇ ਜ਼ਿਆਦਾ ਸਫ਼ਰ ਕੀਤਾ, ਆਨਸ਼ੋਰ ਵਾਲਿਆਂ ਨੇ ਵੀ ਕੀਤਾ ਕਿਉਂਕਿ ਉਹ ਉਹਨਾਂ ਨੂੰ ਓਨੀਆਂ ਆਪਸ਼ਨਸ ਨਹੀਂ ਮਿਲ ਪਾਈਆਂ ਕਿ ਜਿਹੜਾ ਕਿ ਡਿਊਰਿੰਗ ਨਾਰਮਲ ਟਾਈਮਸ ਮਿਲ ਜਾਂਦੀਆਂ ਸੀ ਸਾਰੇ ਐਪਲੀਕੈਂਟਸ ਨੂੰ, ਆਪਣਾ ਜਿੰਨੀਆਂ ਵੀ ਰਿਕੁਆਇਰਮੈਂਟਾਂ ਪੂਰੀਆਂ ਕਰਨੀਆਂ, ਤੇ ਪਲੱਸ ਸਕਿਲਡ ਮਾਈਗ੍ਰੈਂਟਸ ਦੇ ਨੰਬਰ ਵੀ ਜਿਹੜੇ ਆ ਉਹ ਘਟਾ ਦਿੱਤੇ ਗਏ ਸੀ। ਸੋ ਸਫ਼ਰ ਕੀਤਾ ਤਾਂ ਉਹਨਾਂ ਨੇ, ਤੇ ਐਕਸਟੈਂਸ਼ਨ ਜਿਹੜਾ ਕੈਂਪੇਨ ਡੈਫੀਨੇਟਲੀ ਹੋਣਾ ਚਾਹੀਦਾ ਜੀ, ਤੇ ਗਵਰਨਮੈਂਟ ਨੇ ਕੀਤਾ ਵੀ ਆ ਕਿ 485 ਵਾਲਿਆਂ ਨੂੰ ਐਕਸਟੈਂਸ਼ਨ ਜਿਹੜੀਆਂ ਉਹ ਦਿੱਤੀ ਜਾਊਗੀਆਂ, ਪ੍ਰੈਫਰੈਂਸ ਦਿੱਤੀ ਜਾਊਗੀਆਂ, ਕਨਸੈਸ਼ਨ ਦਿੱਤੀਆਂ ਜਾਊਗੀਆਂ ਜਿਹੜੇ ਆਫਸ਼ੋਰ ਵੀ ਫਸੇ ਹੋਏ ਨੇ। ਬਾਕੀ ਜੇ ਤੁਹਾਡੇ ਕੁਐਸਚਨ ਤੇ ਆਈਏ ਕਿ ਆਪਾਂ ਉਸ ਜਦ ਤਾਈਂ ਕਲੈਰਿਟੀ ਨਹੀਂ ਆਉਂਦੀ, ਫਸਟ ਆਫ ਆਲ ਹਾਲੇ ਜਿਹੜਾ ਦੂਸਰਾ ਪਾਰਟ ਤੁਹਾਡੇ ਕੁਐਸਚਨ ਦਾ ਆ ਕਿ ਕਿਹੜੀਆਂ ਆਪਾਂ ਅਗਰ ਵੀਜ਼ਾ ਪਾ ਲੈਂਦੇ ਹਾਂ ਤਾਂ ਉਹ ਇੰਪੈਕਟ ਕਰੂਗਾ ਜਾਂ ਨਹੀਂ ਕਰੂਗਾ, ਮੋਸਟ ਲਾਈਕਲੀ ਕੋਈ ਇੰਪੈਕਟ ਨਹੀਂ ਹੋਣਾ ਚਾਹੀਦਾ, ਬਟ ਕਿਉਂਕਿ ਰੈਗੂਲੇਸ਼ਨ ਜਿਹੜੀਆਂ ਆ ਉਹ ਇਨ ਪਲੇਸ ਨਹੀਂ ਹੈਗੀਆਂ, ਹਾਲੇ ਕੋਈ ਡਿਟੇਲਡ ਪਾਲਿਸੀ ਸਟੇਟਮੈਂਟ ਇਹਦੇ ਵਿੱਚ ਨਹੀਂ ਹੈਗੀ, ਤਾਂ ਹਾਲੇ ਕਹਿਣਾ ਮੁਸ਼ਕਿਲ ਹੋਊਗਾ ਕਿ ਕਿਹੜਾ ਸਟੈਪ ਲਿੱਤਾ ਜਾਵੇ ਜਾਂ ਕਿਹੜਾ ਨਾ ਲਿੱਤਾ ਜਾਵੇ। ਬਟ ਮੈਨੂੰ ਨਹੀਂ ਲੱਗਦਾ ਕਿ ਆਪਾਂ ਇਨ ਬਿਟਵੀਨ ਕੋਈ ਵੀਜ਼ਾ ਪਾਵਾਂਗੇ ਤਾਂ ਉਹਦਾ ਕੋਈ ਇੰਪੈਕਟ ਹੋਊਗਾ, ਰਾਈਟ? ਸੋ ਫਿਰ ਵੀ ਅਗਰ ਜਦ ਤਾਈਂ ਡਿਟੇਲਡ ਰੈਗੂਲੇਸ਼ਨ ਨਹੀਂ ਆਉਂਦੀਆਂ, ਅਗਰ ਮੈਂ ਤੁਹਾਡੀ ਜਗ੍ਹਾ ਤੇ ਹੁੰਦਾ ਤੇ ਮੈਂ ਜਦ ਤਾਈਂ ਡਿਟੇਲਡ ਪਾਲਿਸੀ ਜਾਂ ਰੈਗੂਲੇਸ਼ਨ ਨਹੀਂ ਆਉਂਦੀਆਂ ਇੱਥੇ, ਤਾਂ ਮੈਂ ਤਦ ਤੇ ਕੋਈ ਡਿਸੀਜਨ ਨਹੀਂ ਲੈਣਾ ਚਾਹੀਦਾ। ਤੇ ਬਾਕੀ ਜਿਹੜਾ ਆ ਮੇਰੀ ਰਿਕਮੈਂਡੇਸ਼ਨ ਹੈਗੀ ਆ ਕਿ ਡਿਊਰਿੰਗ ਇਸ ਪੀਰੀਅਡ ਪਾਈਏ, ਹਾਲੇ ਨਾ ਕਰੀਏ, ਇੱਕ ਵਾਰ ਕਲੈਰਿਟੀ ਆਉਂਦੋ, ਉਸ ਤੋਂ ਬਾਅਦ ਜੋ ਵੀ ਕਰਨਾ ਆ ਜਾਂ ਵੀਜ਼ਾ ਪਾਉਣਾ ਆ ਉਹ ਆਪਾਂ ਕਰੀਏ, ਕਿਉਂਕਿ ਇਹ ਵੀ ਹੋ ਸਕਦਾ ਆ ਕਿ ਡਿਟੇਲਸ ਜਿਹੜੀਆਂ ਆ ਉਹ ਜਲਦੀ ਹੀ ਸਿਸਟਮ ਦੇ ਵਿੱਚ ਆਉਣ ਵਾਲੀਆਂ ਹੋਣ, ਕਿਉਂਕਿ ਹਾਲੇ ਤਾਂ ਪ੍ਰੈਸ ਰਿਲੀਜ਼ ਹੀ ਆ, ਪਰ ਪ੍ਰੈਸ ਰਿਲੀਜ਼ ਦਾ ਮਤਲਬ ਹੁੰਦਾ ਕਿ ਚੀਜ਼ ਆਉਣ ਵਾਲੀ ਹੀ ਆ, ਬਟ ਕਦੋਂ ਤੱਕ ਆਊਗੀ ਇਹ ਕਹਿਣਾ ਮੁਸ਼ਕਿਲ ਆ। ਥੋੜੀ ਦੇਰ ਵੇਟ ਕਰ ਲਓ, ਦੈਨ ਮੈਂ ਵੀ ਬੈਟਰ ਪੋਜੀਸ਼ਨ ਚ ਹੋਊਗਾ ਦੱਸਣ ਚ ਤੁਹਾਨੂੰ, ਤਾਂ ਤੁਹਾਨੂੰ ਵੀ ਪਤਾ ਲੱਗ ਜੂਗਾ ਕਿ ਆਪਾਂ ਕਿਹੜਾ ਸਟੈਪ ਲਈਏ ਗੋਇੰਗ ਫਾਰਵਰਡ, ਤਾਂ ਕਿ ਆਪਣਾ ਜਿਹੜਾ ਅੱਗੇ ਆਉਣ ਵਾਲਾ ਪ੍ਰੋਸੈਸ ਆ ਉਹ ਸਮੂਥ ਆ।
ਜੀ ਜੀ, ਬਿਲਕੁਲ। ਸੋ ਗੁੱਡ ਲੱਕ ਜੀ। ਔਰ ਇਹਦੇ ਨਾਲ ਹੀ ਸਾਡੇ ਨਾਲ ਜੁੜੇ ਹੋਏ ਨੇ ਜਸਪਾਲ ਸਿੰਘ ਨੰਦਾਹੁਰੀ, ਬੇਬੇ ਨਾਨਕੀ ਮਾਰਕੀਟ ਸੁਲਤਾਨਪੁਰ ਲੋਧੀ ਤੋਂ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜਸਪਾਲ ਸਿੰਘ ਜੀ, ਤੁਸੀਂ ਇਸ ਵੇਲੇ ਸਾਡੇ ਨਾਲ ਪੰਜਾਬ ਤੋਂ ਜੁੜੇ ਹੋਏ ਹੋ, ਔਰ ਪ੍ਰੋਗਰਾਮ ਦੇ ਵਿੱਚ ਤੁਸੀਂ ਆਉਣਾ ਕੀਤਾ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਅਗਲਾ ਸਵਾਲ ਮੈਂ ਸ਼ਾਮਲ ਕਰਦੀ ਚਾਹੁੰਦੀ ਹਾਂ ਤੇ ਨਾਲ ਹੀ ਸੰਦੀਪ ਸਿੰਘ ਸਿੱਧੂ ਕਰ ਰਹੇ ਨੇ। ਸੰਦੀਪ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਨੇ, ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਸੰਦੀਪ ਜੀ। ਤੇ ਇਹਨਾਂ ਦਾ ਸਵਾਲ ਮੈਂ ਸ਼ਾਮਲ ਕਰ ਲੈਂਦੀ ਹਾਂ ਜੀ। ਰੋਹਿਤ ਜੀ, ਸਵਾਲ ਇਹਨਾਂ ਦਾ ਹੈ, ਕਹਿੰਦੇ ਅਪਲਾਈਡ ਫਾਰ 491 ਇਨ ਨਵੰਬਰ 2021 ਇਨ ਮੋਟਰ ਮਕੈਨਿਕ ਐਂਡ ਲਿਵਿੰਗ ਇਨ ਨਿਊ ਸਾਊਥ ਵੇਲਸ ਰੀਜਨਲ ਏਰੀਆ, ਹਾਉ ਲੌਂਗ ਇਟਸ ਗੋਨਾ ਟੇਕ ਫਾਰ ਵੀਜ਼ਾ ਟੂ ਗ੍ਰਾਂਟ।
ਦੇਖੋ ਜੀ, ਪਹਿਲੀ ਗੱਲ ਤਾਂ ਵਾਕਿਆ ਤੁਹਾਨੂੰ ਆਪਣੀ ਇਨਵੀਟੇਸ਼ਨ ਆ ਗਈ ਤੇ ਤੁਸੀਂ ਵੀਜ਼ਾ ਵੀ ਪਾਤਾ, ਸਭ ਤੋਂ ਮੇਨ ਚੀਜ਼ ਤਾਂ ਉਹੀ ਸੀਗੀ। ਬਾਕੀ ਟਾਈਮ ਪ੍ਰੋਸੈਸਿੰਗ ਕਿੰਨੀ ਲੱਗੂਗੀਆਂ ਕਹਿਣਾ ਮੁਸ਼ਕਿਲ ਆ। ਤੁਸੀਂ ਹਲੇ ਕਿਉਂਕਿ ਹਲੇ ਮਹੀਨਾ ਮਹੀਨਾ ਪਹਿਲਾਂ ਹੀ ਪਾਇਆ ਆਪਣਾ ਵੀਜ਼ਾ, ਜਦੋਂ ਫਾਈਲਾਂ ਓਪਨ ਹੋਣੀਆਂ ਸ਼ੁਰੂ ਹੋਣੀਆਂ ਤਾਂ ਡਿਪਾਰਟਮੈਂਟ ਦੀ ਪ੍ਰਾਇਰਟੀ ਇਹ ਰਹਿਣੀ ਹੈ ਕਿ ਪੁਰਾਣੀਆਂ ਜਿਹੜੀਆਂ ਲੌਂਗ ਪੈਂਡਿੰਗ ਫਾਈਲ ਸੀ ਉਹਨਾਂ ਨੂੰ ਪ੍ਰੋਸੈਸ ਕੀਤਾ ਜਾਵੇ। ਉਸ ਤੋਂ ਬਾਅਦ ਜਿਹੜਾ ਆ ਉਹ ਆ ਕਿ ਜਿਨ੍ਹਾਂ ਦੀ ਲੇਟੈਸਟ ਲੱਗ ਰਹੀਆਂ ਪਈਆਂ ਫਾਈਲਾਂ ਉਹਨਾਂ ਦਾ ਵੀ ਨੰਬਰ ਆਊਗਾ। ਜਨਰਲੀ ਡਿਪਾਰਟਮੈਂਟ ਵੈਸੇ ਏਦਾਂ ਕੰਮ ਨਹੀਂ ਕਰਦਾ, ਉਹ ਰੈਂਡਮਲੀ ਹੀ ਫਾਈਲਾਂ ਪਿਕ ਹੁੰਦੀਆਂ ਕਿਉਂਕਿ ਕਿਸੇ ਆਰਡਰ ਦੇ ਵਿੱਚ ਪਿਕ ਨਹੀਂ ਕਰਦੇ ਅਨਲੈਸ ਹੀ ਫਾਈਲਾਂ ਜ਼ਿਆਦਾ ਪੁਰਾਣੀਆਂ ਹੋ ਜਾਣ। ਆਪਾਂ ਪਿਛਲੇ ਪ੍ਰੋਗਰਾਮ ਚ ਵੀ ਦੇਖਿਆ ਸੀ ਕਿ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਸੀ ਜਾਂ ਕੰਪਲੇਂਟ ਆਉਂਦੇ ਸੀ ਕਿ ਫਾਈਲਾਂ ਪ੍ਰੋਸੈਸ ਨਹੀਂ ਹੋ ਰਹੀਆਂ, ਸਪੈਸ਼ਲੀ 489, 491, 190 ਦੀ। ਬਟ ਜਦੋਂ ਦਾ ਟ੍ਰੈਂਡ ਦੇਖਦੇ ਹਾਂ, ਜਿੱਦਾਂ ਜਿੱਦਾਂ ਗਵਰਨਮੈਂਟ ਜਿਹੜੀ ਹੈ ਬਾਰਡਰ ਓਪਨ ਕਰ ਦਿੰਦੀਆਂ, ਚੀਜ਼ਾਂ ਰਿਲੈਕਸ ਹੋਣੀਆਂ ਸ਼ੁਰੂ ਹੁੰਦੀਆਂ, ਫਾਈਲਾਂ ਪ੍ਰੋਸੈਸਿੰਗ ਤੇਜ਼ ਹੋ ਜਾਂਦੀਆਂ। ਜੋ ਪਿੱਛੇ ਵੀ ਅਪਡੇਟ ਆਈਆਂ ਸੀਗੀਆਂ ਕਿ ਜਦੋਂ 1 ਦਸੰਬਰ ਤੋਂ ਬਾਰਡਰ ਓਪਨ ਹੋਣਾ ਹੈ, ਉਦੋਂ ਮੈਂ ਇਨਫੈਕਟ ਆਪਣੀਆਂ ਵੀ ਬਹੁਤ ਫਾਈਲਾਂ ਦੇਖੀਆਂ ਜੋ ਪੁਰਾਣੀਆਂ। ਮੈਂ ਦੱਸਦਾ ਫੈਬਰੀ 2020 ਦੀ ਜਿਹਨਾਂ ਦੀ ਲਾਂਚ ਹੋਈ ਹੋਈ ਸੀ ਉਹ ਫਾਈਲਾਂ ਜਿਹੜੀਆਂ ਡਿਪਾਰਟਮੈਂਟ ਨੇ ਵੀਜ਼ਾ ਗ੍ਰਾਂਟ ਕਰਤੇ ਉਹਨਾਂ ਦੇ। ਸੋ ਫਿਰ ਇਕਦਮ ਬੰਦ ਹੋਇਆ 15 ਦਿਨ ਲਈ ਬਾਰਡਰ, ਫਿਰ ਫਾਈਲਾਂ ਖੁੱਲੀਆਂ ਬੰਦ ਹੋ ਗਈਆਂ। ਹੁਣ ਬਾਰਡਰ ਓਪਨ ਹੋਇਆ ਤਾਂ ਪਾਸ ਕਰਦੇ ਆ ਕਿ ਹੁਣ ਜਿੰਨੀਆਂ ਵੀ ਪੁਰਾਣੀ ਫਾਈਲਾਂ ਸੀ ਪਹਿਲਾਂ ਤਾਂ ਉਹ ਸਾਰੀਆਂ ਪ੍ਰੋਸੈਸ ਹੋ ਗਈਆਂ, ਤੇ ਨਾਲ ਹੀ ਨਾਲ ਜਿਹਨਾਂ ਨੇ ਨਵੰਬਰ ਚ ਫਾਈਲਾਂ ਪਾ ਰਹੇ ਆ, ਮੇਰਾ ਐਸਟੀਮੇਟ ਜਿਹੜਾ ਆ ਉਹ ਇਹ ਹੋ ਸਕਦਾ ਕਿ ਅਗਰ ਤੁਹਾਡੀ ਫਾਈਲ ਡਿਸੀਜ਼ਨ ਰੈਡੀ ਹੈਗੀ ਆ ਤਾਂ ਇਹਨੂੰ 4 ਤੋਂ 6 ਮਹੀਨੇ ਦੇ ਵਿੱਚ ਇਹਦੀ ਜਿਹੜੀ ਆ ਤੁਹਾਡਾ ਡਿਸੀਜ਼ਨ ਜਿਹੜਾ ਉਹ ਆਉਣਾ ਚਾਹੀਦਾ।
ਜੀ ਬਿਲਕੁਲ। ਤੇ ਇਹਦੇ ਨਾਲ ਹੀ ਰੋਹਿਤ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ, ਕਿਉਂਕਿ ਵਿਦਿਆਰਥੀਆਂ ਦੀ ਆਮਦ ਜਿਹੜੀ ਹੈ ਹੁਣ ਆਸਟ੍ਰੇਲੀਆ ਦੇ ਵਿੱਚ ਸ਼ੁਰੂ ਹੋ ਗਈ ਹੈ। ਖਾਸ ਤੌਰ ਦੇ ਉੱਤੇ ਜਦੋਂ ਅਸੀਂ ਵਿਕਟੋਰੀਆ ਦੀ ਗੱਲ ਕਰੀਏ, ਲੰਬੀ ਉਡੀਕ ਜਿਹੜੀ ਵਿਕਟੋਰੀਆ ਵਾਲਿਆਂ ਨੂੰ ਕਰਨੀ ਪਈ ਹੈ। ਸੋ ਜਿਹੜੇ ਵੀ ਵਿਦਿਆਰਥੀ ਇੱਥੇ ਆਉਣਗੇ ਉਹਨਾਂ ਦੇ ਲਈ ਤੁਸੀਂ ਕੀ ਸੁਝਾਅ ਜਿਹੜੇ ਆ ਜਾਂ ਸਲਾਹ ਜਿਹੜੀ ਹੈ ਉਹ ਦੇਣੀ ਚਾਹੋਗੇ?
ਹਾਂਜੀ, ਇਹ ਇੱਕ ਬਹੁਤ ਇੰਪੋਰਟੈਂਟ ਚੀਜ਼ ਆ ਕਿ ਜਿਹੜੇ ਵੀ ਨਵੇਂ ਸਟੂਡੈਂਟਸ ਇੱਥੇ ਆ ਰਹੇ ਆ, ਤੋ ਇਸ ਕਰਕੇ ਮੈਂ ਇਹ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕਿ ਜਿੰਨੇ ਵੀ ਅਗਰ ਤੁਹਾਡੇ ਨੋਨ ਫਰੈਂਡਸ ਜਾਂ ਤੁਹਾਡੇ ਕਜ਼ਨਸ, ਭੈਣ ਭਰਾ ਕੋਈ ਵੀ ਜਿਹੜਾ ਇੱਥੇ ਆ ਰਿਹਾ, ਉਹਨਾਂ ਨੂੰ ਜ਼ਰੂਰ ਗਾਈਡ ਕਰੋ ਇਸ ਚੀਜ਼ ਬਾਰੇ ਕਿ ਜਦੋਂ ਇੱਥੇ ਆ ਨੰਬਰ ਡੇ ਵਨ ਤੋਂ ਪਲੈਨਿੰਗ ਰੱਖਣ ਕਿ ਉਹਨਾਂ ਨੇ ਕੀ ਕਰਨਾ ਹੈ, ਕਿਸ ਰਾਹ ਚੱਲਣਾ ਹੈ, ਤਾਂ ਕਿ ਫਿਊਚਰ ਚ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਦੀ ਪੀ ਆਰ ਦਾ ਰਸਤਾ ਜਿਹੜਾ ਆ ਉਹ ਈਜ਼ੀ ਰਹੇ। ਸੋ ਉਹਦੇ ਕੀ ਚੀਜ਼ਾਂ ਨੇ, ਸਭ ਤੋਂ ਪਹਿਲਾਂ ਇਹ ਕਿ ਜਿਹੜੀ ਵੀ ਆਪਾਂ ਪੜ੍ਹਾਈ ਲੈ ਕੇ ਆਏ ਆ ਉਹ ਪੜ੍ਹਾਈ ਤੁਸੀਂ ਜ਼ਰੂਰ ਕਰਨੀ ਆ। ਮੀਨਸ ਮੈਂ ਲੈਵਲ ਦੀ ਅਗਰ ਗੱਲ ਕਰੀਏ, ਫੋਰ ਐਗਜ਼ਾਮਪਲ ਹੁਣ ਇੰਡੀਆ ਤੋਂ ਕੀ ਕਰਦੇ ਆ ਸਾਰੇ, ਇੰਡੀਆ ਤੋਂ ਕਿਸੇ ਨੂੰ ਕੋਈ ਪਰਵਾਹ ਨਹੀਂ ਹੁੰਦੀ ਕਿ ਆਪਾਂ ਕੀ ਕਰਨਾ। ਪਹਿਲਾਂ ਉਹਨਾਂ ਦਾ ਮਕਸਦ ਹੁੰਦਾ ਕਿ ਆਪਣਾ ਵੀਜ਼ਾ ਲੱਗੀਏ ਤਾਂ ਆਪਾਂ ਇੱਥੇ ਪਹੁੰਚ ਜਾਈਏ। ਸੋ ਉਹਦੇ ਵਿੱਚ ਕੀ ਹੁੰਦਾ ਕਿ ਕੋਰਸਿਸ ਆਪਾਂ ਇੱਦਾਂ ਦੇ ਲੈ ਲਈਦੇ ਆ ਕਿ ਜਿਹੜੇ, ਕਿਉਂਕਿ ਕਈ ਰੀਜ਼ਨ ਹੁੰਦੇ ਉਹਦੇ ਕਰਕੇ, ਕਈ ਵਾਰੀ ਨਹੀਂ ਵੀ ਮਿਲਦੇ ਕੋਰਸਿਸ, ਕਿ ਜਿਹੜੀ ਯੂਨੀ ਤੋਂ ਕੋਰਸਿਸ ਈਜ਼ੀ ਮਿਲ ਜਾਂਦੇ ਆ, ਫੋਰ ਐਗਜ਼ਾਮਪਲ ਬੈਚਲਰ ਆਫ ਬਿਜ਼ਨਸ, ਬੈਚਲਰ ਆਫ ਹੋਸਪਿਟੈਲਿਟੀ ਮੈਨੇਜਮੈਂਟ, ਠੀਕ ਆ, ਉਦਾਂ ਦੇ ਕੋਰਸ ਲੈ ਕੇ ਆਪਾਂ ਇੱਥੇ ਆਉਂਦੇ ਆ। ਫਿਰ ਇੱਥੇ ਆ ਕੇ ਉਹ 3-3 ਸਾਲ ਦੇ ਕੋਰਸਿਸ ਹੁੰਦੇ ਆ, ਫੀਸਾਂ ਜ਼ਿਆਦਾ ਹੁੰਦੀਆਂ, ਫਿਰ ਉਹ ਦੇਖਦੇ ਨਹੀਂ ਇਹਦਾ ਤਾਂ, ਜਦੋਂ ਇੱਥੇ ਆ ਕੇ ਪਤਾ ਲੱਗਦਾ ਇਹ 'ਚ ਤਾਂ PR ਹੈਨੀ ਆ, ਆਪਾਂ ਟਾਈਮ ਖਰਾਬ ਕਰਾਂਗੇ, ਆਪਣੇ ਪੈਸੇ ਵੀ ਖਰਾਬ ਕਰਾਂਗੇ, ਫਿਰ ਆਪਾਂ ਕੋਰਸ ਚੇਂਜ ਕਰਨ ਵੱਲ ਦੌੜਦੇ ਆ। ਤਾਂ ਉਸ ਕੋਰਸ ਚੇਂਜ ਕਰਨ ਦੇ ਵਿੱਚ ਕਈ ਵਾਰ ਕੀ ਕਰੀਦਾ ਆਪਾਂ ਕਿ ਆਪਾਂ ਆਪਣੇ ਪੜ੍ਹਾਈ ਦਾ ਲੈਵਲ ਛੱਡ ਦੇਈਦਾ, ਬੈਚਲਰ ਛੱਡ ਦੇਈਦਾ, ਆਪਾਂ ਲੋਅਰ ਲੈਵਲ ਸਟੱਡੀਜ਼ ਦੇ ਵਿੱਚ ਚਲ ਜਾਂਦੇ ਆ। ਸੋ ਉਹਨਾਂ ਕੀ ਇੰਪੈਕਟ ਹੁੰਦਾ ਕਿ ਅਗਰ ਬਚਾ ਰਹੇ ਤਾਂ ਬਚਾ ਵੀ ਰਹਿੰਦਾ ਆ, ਬਟ ਕਈ ਵਾਰੀ ਕੀ ਹੁੰਦਾ ਕਿ ਡਿਪਾਰਟਮੈਂਟ ਨੋਟਿਸ ਕਰ ਦਿੰਦਾ ਕਿ ਤੁਸੀਂ ਪੜ੍ਹਾਈ ਕਰਨਾ ਸੀ ਬੈਚਲਰ ਲੈਵਲ ਦੀ ਤਾਂ ਤੁਸੀਂ ਡਾਊਨਗ੍ਰੇਡ ਸਟੱਡੀ ਵਿੱਚ ਚਲੇ ਗਏ। ਸੋ ਉਹ ਆਪਾਂ ਨੂੰ ਨਹੀਂ ਕਰਨਾ ਚਾਹੀਦਾ। ਅਗਰ ਆਪਾਂ ਨੂੰ ਇਸ ਵਾਲੀ ਸਿਚੁਏਸ਼ਨ ਆਉਂਦੀ ਹੈ ਤਾਂ ਆਪਾਂ ਜ਼ਰੂਰ ਕੰਸਲਟੇਸ਼ਨ ਲਈਏ ਕਿਸੇ ਤੋਂ ਕਿ ਅਗਰ ਆਪਾਂ ਪੜ੍ਹਾਈ ਵਾਕਈ ਚੇਂਜ ਕਰਨੀ ਚਾਹੁੰਦੇ ਹਾਂ ਤਾਂ ਕਿਹੜੀ ਪੜ੍ਹਾਈ ਕਰੀਏ, ਤੇ ਇਸ ਤਰ੍ਹਾਂ ਇਸ ਹਿਸਾਬ ਨਾਲ ਤਰੀਕੇ ਨਾਲ ਡਿਸੀਜਨ ਲਿੱਤਾ ਜਾਵੇ ਕਿ ਜਿਹੜਾ ਕਿ ਵੀਜ਼ਾ ਦੇ ਉੱਤੇ ਤੁਹਾਡੇ ਰਿਸਕ ਪੈਦਾ ਨਾ ਕਰੇ, ਚਾਹੇ ਉਹ ਰਿਸਕ 5% ਹੀ ਹੋਵੇ ਚਾਹੇ ਉਹ 10% ਵੀ ਹੋਵੇ। ਸੋ ਰਿਸਕ ਕਦੀ ਵੀ ਨਹੀਂ ਲੈਣਾ ਆਪਣੇ ਵੀਜ਼ਾ ਨਾਲ। ਸੈਕਿੰਡ ਚੀਜ਼
ਕਾਲਰ ਜੁੜੇ ਹੋਏ ਨੇ, ਅਸੀਂ ਗੱਲਬਾਤ ਜਾਰੀ ਰੱਖਾਂਗੇ, ਪਰ ਫਿਲਹਾਲ ਜੇ ਤੁਹਾਡੀ ਇਜਾਜ਼ਤ ਹੋਵੇ ਅਸੀਂ ਕਾਲਰ ਨੂੰ ਸ਼ਾਮਲ ਕਰੀਏ।
ਹਾਂਜੀ ਜ਼ਰੂਰ।
हाँ जी, साढ़े नाल कॉलर जुड़े ने 928 तो स्वागत करते हैं जी द माइग्रेशन शो विच। कौन बोल रहे हो? हाँ जी सत श्रीकाल जी। हाँ जी सैंडी जी, की सवाल है? थोड़ी आवाज थोड़ी जी कटी गई सी, सवाल दोबारा दोहराओगे तुसी? जी रोहित जी, सवाल सैंडी गुरां दा सवाल मैं साझा कर दिनी हां कि इन्हां दा कहना है कि 491 जिहड़ा वीजा है जां 491 ते सैंडी जी होर केड़ा 190।
हाँ जी
हां जी, ਇਹ ਵਾਲੇ ਜਿਹੜੇ ਵੀਜ਼ਾ ਆ ਲਾਂਚ ਕਰਨ ਤੋਂ ਬਾਅਦ ਸੇਮ ਕਹਿੰਦੇ ਕਿ ਫੀਲਡ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੁੰਦਾ ਹੈ?
ਦੇਖੋ ਜ਼ਰੂਰੀ ਨਹੀਂ ਹੁੰਦਾ ਜੀ ਇਹ ਚੀਜ਼, ਅਗਰ ਤਾਂ ਮੇਨ ਕੀ ਹੁੰਦਾ ਕਿ ਅਗਰ ਆਪਾਂ ਵਰਕ ਐਕਸਪੀਰੀਅੰਸ ਦੇ ਪੁਆਇੰਟਸ ਕਲੇਮ ਕੀਤੇ ਆਪਣੇ 491 ਦੇ ਜਾਂ 190 ਦੇ, ਉਹ ਇੱਕ ਮੇਨ ਚੀਜ਼ ਹੁੰਦੀ ਹੈ ਜੋ ਕਿ ਡਿਪਾਰਟਮੈਂਟ ਦੇਖਦਾ ਹੈ। ਉਹ ਡਿਪਾਰਟਮੈਂਟ ਨੂੰ ਕੋਈ ਕੰਸਰਨ ਨਹੀਂ ਹੁੰਦਾ ਕਿ ਤੁਸੀਂ ਉਸ ਤੋਂ ਬਾਅਦ ਉਸੀ ਫੀਲਡ 'ਚ ਕੰਮ ਕਰ ਰਹੇ ਹੋ ਜਾਂ ਨਹੀਂ ਕਰ ਰਹੇ। ਹੁਣ ਦੂਸਰਾ ਪੱਖ ਵੀ ਹੈਗਾ ਇਹਦਾ, ਉਹ ਪੱਖ ਹੈਗਾ ਆ ਸਟੇਟ ਵੱਲੋਂ। ਹੁਣ ਅਗਰ ਆਪਾਂ 491 ਜਾਂ 190 ਉਸ ਬੇਸ ਤੇ ਲਈ ਆ ਕਿ ਜਿੱਥੇ ਆਪਾਂ ਸਟੇਟ ਨੂੰ ਪ੍ਰੋਮਿਸ ਕੀਤਾ ਆ ਕਿ ਸਾਡੇ ਕੋਲ ਆਫਰ ਲੈਟਰ ਹੈਗੀ ਆ ਜਾਂ ਇੰਪਲਾਇਮੈਂਟ ਕੰਟਰੈਕਟ ਹੈਗਾ ਆ ਅਗਲੇ 6 ਮਹੀਨੇ ਲਈ ਜਾਂ 12 ਮਹੀਨੇ ਲਈ, ਠੀਕ ਹੈ, ਉਹ ਸਟੇਟ ਨੂੰ ਆਪਾਂ ਪ੍ਰੋਮਿਸ ਕਰਕੇ ਉਹਨਾਂ ਕੋਲ ਨੋਮੀਨੇਸ਼ਨ ਲਈ ਅਗਰ ਇੱਦਾਂ, ਤਾਂ ਅਗਰ ਉਸ ਕੇਸ ਦੇ ਵਿੱਚ ਆਪਾਂ ਚੇਂਜ ਕਰਾਂਗੇ ਉਸ ਚੀਜ਼ ਨੂੰ ਤਾਂ ਉਹ ਤੁਹਾਨੂੰ ਇੰਪੈਕਟ ਕਰ ਸਕਦੀ ਹੈ, ਕਿਉਂਕਿ ਅਗਰ ਵੀਜ਼ਾ ਗ੍ਰਾਂਟ ਵੀ ਹੋ ਜਾਂਦਾ ਤਾਂ ਸਟੇਟ ਤੁਹਾਨੂੰ ਪੁੱਛਦੀ ਹੈ ਕਿ ਤੁਹਾਡਾ ਕੀ ਸਟੇਟਸ ਚੱਲ ਰਿਹਾ ਇਸ ਟਾਈਮ, ਤਾਂ ਉਹਦੇ ਵਿੱਚ ਤੁਸੀਂ ਦੱਸ ਦਿਓ ਕਿ ਨਹੀਂ ਉਹ ਕੰਮ ਨਹੀਂ ਕਰ ਰਿਹਾ, ਤਾਂ ਉਹ ਫਿਰ ਉਸ ਚੀਜ਼ ਦੇ ਉੱਤੇ ਤੁਹਾਡੇ ਤੇ ਕੁਐਸਚਨਿੰਗ ਹੋ ਸਕਦੀ ਹੈ ਕਿ ਤੁਸੀਂ ਸਾਡੇ ਕੋਲ ਨੋਮੀਨੇਸ਼ਨ ਜਿਹੜੀ ਲਈ ਸੀ ਉਹ ਇਹ ਦੱਸ ਕੇ ਲਈ ਸੀ ਕਿ ਤੁਸੀਂ ਆਫਰ ਲੈਟਰ ਦਿੱਤਾ ਸੀ ਜਿੱਥੇ ਤੁਸੀਂ ਘੱਟੋ ਘੱਟ 12 ਮਹੀਨੇ ਕੰਮ ਕਰਨਾ ਪਰ ਤੁਸੀਂ ਨਹੀਂ ਕੀਤਾ, ਸੋ ਉਸ ਕੇਸ ਦੇ ਵਿੱਚ ਇੰਪੈਕਟ ਹੋ ਸਕਦਾ। ਬਟ ਅਗਰ ਆਪਾਂ ਇੱਦਾਂ ਦੀ ਚੀਜ਼ ਨਹੀਂ ਕਿ ਹੈਗੀ ਕੋਈ ਵੀ ਸਟੇਟ ਨਾਲ ਕਮਿਟਮੈਂਟ ਨਹੀਂ ਸੀ, ਕੋਈ ਵੀ ਆਪਾਂ ਕਿਸੇ ਪਰਟੀਕੁਲਰ ਇੰਪਲੋਇਰ ਕੋਈ ਜਾਂ ਕਿਸੇ ਪੋਜੀਸ਼ਨ ਤੇ ਆਪਾਂ ਕਮਿਟਮੈਂਟ ਕੀਤੀ ਹੋਈ ਕਿਸੇ ਇੰਪਲੋਇਰ ਨਾਲ 3-6 ਮਹੀਨੇ ਜਾਂ 12 ਮਹੀਨੇ ਦੀ, ਫਿਰ ਆਪਾਂ ਨੂੰ ਕੋਈ ਇੰਪੈਕਟ ਨਹੀਂ ਹੈਗਾ ਫਾਇਦਾ।
ਜੀ ਸੈਂਡੀ ਜੀ, ਤੁਸੀਂ ਜਵਾਬ ਵੀ ਲੈ ਚੁੱਕੇ ਹੋ ਜੀ, ਸ਼ੁਕਰੀਆ। ਤੇ ਇਹਦੇ ਨਾਲ ਹੀ ਅੱਗੇ ਸਾਡੇ ਨਾਲ ਕੁਝ ਹੋਰ ਦੋਸਤ ਜੁੜੇ ਹੋਏ ਨੇ ਫੇਸਬੁੱਕ ਦੇ ਜ਼ਰੀਏ, ਮੈਂ ਉਹਨਾਂ ਦੇ ਸਵਾਲ ਸ਼ਾਮਲ ਕਰਦੀ ਚਾਹੁੰਦੀ ਹਾਂ। ਸਾਡੇ ਨਾਲ ਜੁੜੇ ਨੇ ਦੀਦਾਰ ਸਿੱਧੂ ਹੁਰੀ, ਸੋ ਦੀਦਾਰ ਸਿੱਧੂ ਹੁਰਾਂ ਦਾ ਸਵਾਲ ਮੈਂ ਸ਼ਾਮਲ ਕਰਦੀ ਹਾਂ। ਸਬ ਕਲਾਸ 600 ਓਪਨ ਹੈ ਜੀ ਕਹਿੰਦੇ?
ਦੇਖੋ ਦੀਦਾਰ ਜੀ, ਆਪਾਂ ਪਹਿਲਾਂ ਵੀ ਡਿਸਕਸ ਕਰਕੇ ਹਟੇ ਹਾਂ ਸਬ ਕਲਾਸ 600 ਟੂਰਿਸਟ ਵੀਜ਼ਾ ਬਾਰੇ, ਪੇਰੈਂਟਸ ਲਈ ਬਹੁਤ ਫਾਸਟ ਪ੍ਰੋਸੈਸਿੰਗ ਚੱਲ ਰਹੀ ਹੈ, ਮੈਂ ਰਿਪੀਟ ਕਰ ਦਿੰਦਾ ਕੋਈ, ਬਾਕੀਆਂ ਦੇ ਲਈ ਫੈਮਿਲੀ ਮੈਂਬਰ ਜਾਂ ਫਰੈਂਡ ਜਾਂ ਕਜ਼ਨ ਹਲੇ ਉਹਨਾਂ ਦੇ ਲਈ ਓਪਨ ਨਹੀਂ ਹੈ, ਅਪਲਾਈ ਜ਼ਰੂਰ ਕਰ ਸਕਦੇ ਹੋ, ਵੀਜ਼ਾ ਵੀ ਆ ਸਕਦਾ, ਟਰੈਵਲ ਹਲੇ ਅਲਾਊਡ ਨਹੀਂ ਹੈ
ਜੀ। ਇਹਦੇ ਨਾਲ ਹੀ ਅਗਲਾ ਸਵਾਲ ਪ੍ਰਵੀਨ ਸ਼ਰਮਾ ਹੋਰੀ ਕਰ ਰਹੇ ਨੇ, ਉਹਨਾਂ ਦਾ ਵੀ ਸਵਾਲ ਮੈਂ ਜਲਦੀ ਜਲਦੀ ਲੈ ਲੈਂਦੀ ਹਾਂ। ਕਹਿੰਦੇ ਮਾਈ ਜੋਬ ਰੈਡੀ ਫੋਰ ਮੋਟਰ ਮਕੈਨਿਕ ਇਜ਼ ਗੋਇੰਗ ਟੂ ਕੰਪਲੀਟ ਔਨ 1st January ਐਂਡ ਮਾਈ 485 ਵੀਜ਼ਾ ਇਜ਼ ਐਕਸਪਾਇਰਿੰਗ ਔਨ 17th January, ਮਾਈ ਇੰਪਲੋਇਰ ਇਜ਼ ਹੈਪੀ ਟੂ ਸਪੋਂਸਰ ਮੀ ਫੋਰ 407 ਟ੍ਰੇਨਿੰਗ ਵੀਜ਼ਾ, ਵਟ ਇਜ਼ ਯੋਰ ਓਪੀਨੀਅਨ, ਸ਼ੁਡ ਆਈ ਗੋ ਫੋਰ 407 ਟ੍ਰੇਨਿੰਗ ਵੀਜ਼ਾ ਔਰ ਸ਼ੁਡ ਆਈ ਅਪਲਾਈ ਫੋਰ 408 ਕੋਵਿਡ ਵੀਜ਼ਾ?
ਦੇਖੋ ਪ੍ਰਵੀਨ ਜੀ, ਇਹ ਚੀਜ਼ਾਂ ਡਿਪੈਂਡ ਕਰਦੀਆਂ ਆ ਕਿ 1 January ਤੋਂ ਬਾਅਦ ਜਦੋਂ ਐਕਸਪਾਇਰ ਹੁੰਦਾ ਤੁਹਾਡਾ ਜਿਹੜਾ ਜੋਬ ਰੈਡੀ ਕੰਪਲੀਟ ਹੁੰਦਾ ਆ, ਜਦੋਂ ਥੋੜੀ ਦੇਰ ਵੇਟ ਕਰ ਲਓ, ਕਿਉਂਕਿ ਐਟ ਦਾ ਮੂਮੈਂਟ ਮੈਂ ਐਡਵਾਈਜ਼ ਨਹੀਂ ਕਰਦਾ ਪਿਆ 408 ਕਿਸੇ ਨੂੰ ਵੀ, ਕਿਉਂਕਿ ਬਾਰਡਰ ਓਪਨ ਹੋ ਚੁੱਕਾ ਹੈ, ਸਪੈਸ਼ਲੀ ਜਿਹੜੇ ਨਾਨ ਕ੍ਰਿਟੀਕਲ ਸੈਕਟਰ ਆ, ਕਿਉਂਕਿ ਮੋਟਰ ਮਕੈਨਿਕ ਜਿਹੜਾ ਨਾਨ ਕ੍ਰਿਟੀਕਲ ਸੈਕਟਰ ਦੇ ਵਿੱਚ ਆਉਂਦਾ ਆ, ਉਹਨਾਂ ਨੂੰ ਮੈਂ 408 ਇਸ ਟਾਈਮ ਐਡਵਾਈਜ਼ ਨਹੀਂ ਕਰਦਾ ਪਿਆ। ਰੀਜ਼ਨ ਬੀਂਗ, ਬਾਰਡਰ ਓਪਨ ਹੈ ਤਾਂ ਡਿਪਾਰਟਮੈਂਟ ਜਿਹੜਾ ਜਿਹਦਾ ਪਹਿਲਾਂ ਲੀਨੀਅਮ ਸੀ ਗ੍ਰਾਂਟ ਕਰਨ ਚ, ਹੁਣ ਥੋੜਾ ਜਿਹਾ ਦੇਖਣ ਜਾ ਰਿਹਾ ਕਿ ਉਹ ਸਖਤਾਈ ਜਿਹੜੀ ਆ ਸ਼ੁਰੂ ਹੋ ਚੁੱਕੀ ਆ 408 ਵੀਜ਼ਾ ਦੇ ਲਈ। ਬਾਕੀ ਤੁਸੀਂ ਜਦੋਂ ਇੱਕ ਵਾਰ ਜੋਬ ਰੈਡੀ ਤੁਹਾਡਾ ਕੰਪਲੀਟ ਹੁੰਦਾ 1 January, ਉਸ ਤੋਂ ਬਾਅਦ ਤੁਸੀਂ ਮੈਨੂੰ ਜਾਂ ਕਿਸੇ ਵੀ ਰਜਿਸਟਰ ਮਾਈਗ੍ਰੇਸ਼ਨ ਏਜੰਟ ਨੂੰ ਇੱਕ ਵਾਰ ਕੰਸਲਟ ਕਰ ਲਈਓ ਕਿ ਉਸ ਵੇਲੇ ਦੇ ਹਿਸਾਬ ਨਾਲ ਮਾਈਗ੍ਰੇਸ਼ਨ ਦੀ ਪਾਲਿਸੀਜ਼ ਕੀ ਚੱਲਦੀ ਨੇ, ਕਾਫੀ ਚੇਂਜਸ ਆਉਂਦੀਆਂ ਪਈਆਂ ਹਰ ਵੀਕ ਦੇ ਹਿਸਾਬ ਨਾਲ, ਤੇ ਨਾਲ ਹੀ ਨਾਲ ਅਪਡੇਟ ਆਉਂਦੀ ਕਿ ਜਿਹੜੀਆਂ ਪੁਰਾਣੀਆਂ ਫਾਈਲਾਂ ਵੀ ਪਈਆਂ ਹੋਈਆਂ ਉਹਨਾਂ ਦਾ ਡਿਪਾਰਟਮੈਂਟ ਦਾ ਜਿਹੜਾ ਰਵੱਈਆ ਕੀ ਆ ਉਹਨਾਂ ਦੇ ਬਾਰੇ, ਸੋ ਉਸ ਹਿਸਾਬ ਨਾਲ ਡਿਸੀਜ਼ਨ ਜਿਹੜਾ ਤੁਸੀਂ ਲੈ ਸਕਦੇ ਹੋ। ਬਟ 408 ਲਈ ਮੈਂ ਸਪੈਸੀਫਿਕਲੀ ਤੁਹਾਨੂੰ ਮਨਾ ਕਰੂੰਗਾ ਅਪਲਾਈ ਕਰਨ
ਜੀ। ਅਗਲਾ ਸਵਾਲ ਸਰਬਜੀਤ ਸਿੰਘ ਹੋਰਾਂ ਦਾ ਸ਼ਾਮਲ ਕਰਦੇ ਹਾਂ, ਆਖਰੀ ਸਵਾਲ ਪ੍ਰੋਗਰਾਮ ਦਾ ਹੋਏਗਾ ਇਹ, ਔਰ ਸਰਬਜੀਤ ਸਿੰਘ ਵੀ ਫੇਸਬੁੱਕ ਜ਼ਰੀਏ ਸਾਡੇ ਨਾਲ ਜੁੜੇ ਨੇ। ਕਹਿੰਦੇ ਸਰ, ਮਾਈ ਕੁਐਸਚਨ ਇਜ਼, that one of my friend was in Australia, but his 457 visa cancelled because he breached the visa condition. He stopped working for the employer when he applied 457. He is in India now. He left at the same time when his visa was cancelled 3 years ago. What is option to come to Australia, visitor or study?
ਦੇਖੋ ਸਰਬਜੀਤ ਜੀ, ਜਦੋਂ ਆਪਣੀ ਕੈਂਸਲੇਸ਼ਨ ਹੁੰਦੀ ਆ ਤੁਹਾਨੂੰ ਵੀ ਪਤਾ ਹੋਣਾ ਹੈ, ਜਦੋਂ ਤੁਸੀਂ ਲਿਖਿਆ ਹੈ ਕਿ 3 ਸਾਲ ਹੋ ਚੁੱਕੇ ਆ, 3 ਸਾਲ ਦਾ ਬੈਨ ਹੁੰਦਾ ਜਦੋਂ ਕੈਂਸਲੇਸ਼ਨ ਹੁੰਦੀ ਆ, 3 ਸਾਲ ਤੋਂ ਅਗਰ ਉੱਪਰ ਹੋ ਵੀ ਜਾਈਏ ਤਾਂ ਇਹ ਡਿਪਾਰਟਮੈਂਟ ਜਿਹੜਾ ਹੈ ਜਦੋਂ ਵੀ ਟੈਂਪਰੇਰੀ ਵੀਜ਼ਾ ਗ੍ਰਾਂਟ ਕਰਦਾ ਆ, ਸਿਸਟਮ ਉਹਨਾਂ ਦਾ ਫਲੈਗ ਕਰਦਾ ਆ ਕਿ ਆ ਪੁਰਾਣਾ ਜਿਹੜਾ ਇਹਨਾਂ ਦੀ ਆਹ ਹਿਸਟਰੀ ਰਹੀ ਆ, ਈਵਨ ਦੋ ਉਹ ਲੀਗਲੀ ਉਸ ਚੀਜ਼ ਨੂੰ ਚੈਲੰਜ ਨਹੀਂ ਕਰ ਸਕਦੇ, ਰਿਫਿਊਜ਼ ਨਹੀਂ ਕਰ ਸਕਦੇ ਉਸ ਬੇਸ ਤੇ, ਬਟ ਉਹਦੀ ਜਿਹੜੀ ਸਕਰੂਟਨੀ ਆ ਉਹ ਜ਼ਿਆਦਾ ਹੁੰਦੀ ਆ। ਜਿਹੜੇ ਤੁਹਾਡੇ ਦੋ ਆਪਸ਼ਨ ਥੋੜੀ ਤੁਸੀਂ ਦੱਸੀਆਂ ਜਿਹੜੀਆਂ, ਸਟੂਡੈਂਟ ਵੀਜ਼ਾ ਆਫਸ਼ੋਰ ਤੋਂ ਬਹੁਤ ਹਾਰਡ ਹੈ ਜੇ ਆਸਟ੍ਰੇਲੀਆ ਦਾ, ਚਾਹੇ ਅੱਜ ਦੀ ਡੇਟ ਦੀ ਵੀ ਗੱਲ ਕਰੀਏ, ਅਨਲੈਸ ਕਿ ਪ੍ਰੋਫਾਈਲ ਬਹੁਤ ਜ਼ਿਆਦਾ ਕਲੀਨ ਨਾ ਹੋਵੇ, ਆਫਸ਼ੋਰ ਤੋਂ ਸਟੂਡੈਂਟ ਵੀਜ਼ਾ ਲੈਣਾ ਮੁਸ਼ਕਿਲ ਆ। ਦੂਜੀ ਚੀਜ਼ ਕੀ, ਉਹ ਵਿਜ਼ਟਰਸ ਇੱਥੇ ਆ ਸਕਦੇ ਆ ਡੈਫੀਨੇਟਲੀ ਅਗਲੇ ਸਾਲ ਦੇ ਵਿੱਚ, ਕਿਉਂਕਿ ਗਵਰਨਮੈਂਟ ਨੇ ਥੋੜਾ ਇੱਥੇ ਇਕਾਨਮੀ ਨੂੰ ਰਿਵਾਈਵ ਕਰਨ ਲਈ, ਸਪੈਸ਼ਲੀ ਰੀਜਨਲ ਏਰੀਆਜ਼ ਨੂੰ ਰਿਵਾਈਵ ਕਰਨ ਲਈ ਵੀ ਟੂਰਿਜ਼ਮ ਜਿਹੜਾ ਆ ਉਹ ਓਪਨ ਹੋਊਗਾ, ਉਹਦੇ ਵਿੱਚ ਟੂਰਿਸਟ ਵੀਜ਼ਾ ਕਾਫੀ ਗ੍ਰਾਂਟ ਕੀਤੇ ਜਾਊਗੇ, ਐਸ ਲੌਂਗ ਐਸ ਉਹਨਾਂ ਦਾ ਪ੍ਰੋਫਾਈਲ ਹੈਗਾ ਆ ਤੇ ਤੁਸੀਂ ਆਪਣਾ ਉਹ ਇਨਸੈਂਟਿਵ ਜਿਹੜਾ ਉਹ ਸ਼ੋ ਕਰ ਸਕਦੇ ਆ ਕਿ ਉਹਨਾਂ ਨੇ ਰਿਟਰਨ ਕਰਨਾ ਹੈ ਆਪਣਾ ਜੋ ਵੀ ਉੱਥੇ ਟਾਈਮ ਫਰੇਮ ਲਗਾ ਕੇ ਇੱਥੇ, ਤਾਂ ਉਹ ਐਲੀਜੀਬਲ ਜਿਹੜੇ ਆ ਉਹ ਹੋ ਸਕਦੇ ਆ ਵਿਜ਼ਟਰ ਵੀਜ਼ਾ ਲਈ। ਕੋਈ ਹਾਰਮ ਨਹੀਂ ਆ ਉਹ ਚ ਅਪਲਾਈ ਕਰਨ ਨੂੰ, ਜ਼ਰੂਰ ਕਰਨਾ ਚਾਹੀਦਾ ਵਿਜ਼ਟਰ ਵੀਜ਼ਾ ਅਪਲਾਈ, ਬਟ ਉਹ ਚ ਤੁਸੀਂ ਕੀ ਡਾਕੂਮੈਂਟਸ ਦਿਖਾਣੇ ਆ ਜਾਂ ਕੀ ਇਨਸੈਂਟਿਵ ਟੂ ਰਿਟਰਨ ਆ, ਉੱਥੇ ਜੋਬ ਕਰਦੇ ਪਏ ਆ ਜਾਂ ਹੋਰ ਉਹਨਾਂ ਦਾ ਫਾਈਨੈਂਸ਼ੀਅਲ ਪੋਜੀਸ਼ਨ ਕੀ ਆ, ਆਹ ਚੀਜ਼ਾਂ ਜਿਹੜਾ ਡਿਪਾਰਟਮੈਂਟ ਦੇਖੂਗਾ, ਇਹ ਕਾਫੀ ਮੈਟਰ ਚੱਲਦੀ ਆ।
ਜੀ, ਪ੍ਰੋਗਰਾਮ ਦੀ ਸਮਾਂ ਸੀਮਾ ਜਿਹੜੀ ਪਹਿਲਾਂ ਨਾਲੋਂ ਘਟਾਈ ਗਈ ਹੈ, ਔਰ ਦੋਸਤਾਂ ਨੂੰ ਅਸੀਂ ਜ਼ਰੂਰ ਇਹ ਤਾਕੀਦ ਕਰਾਂਗੇ ਅੱਜ ਵੀ ਔਰ ਆਉਣ ਵਾਲੇ ਪ੍ਰੋਗਰਾਮਾਂ ਦੇ ਲਈ ਵੀ ਕਿ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਆਪਣੇ ਸਵਾਲ ਜਿਹੜੇ ਉਹ ਸਾਡੇ ਤੱਕ ਭੇਜਣੇ ਸ਼ੁਰੂ ਕਰਦੇ ਕਰੋ ਤਾਂ ਕਿ ਅਸੀਂ ਸਵਾਲ ਸਮੇਂ ਸਿਰ ਸ਼ਾਮਲ ਕਰ ਸਕੀਏ। ਜਾਂਦੇ ਜਾਂਦੇ ਸਵਾਲ ਲੈਂਦੇ ਹਾਂ ਮੁਹੰਮਦ ਸਈਦ ਹੋਰਾਂ ਦਾ। ਕਹਿੰਦੇ ਸਰ, ਆਈ ਐਮ ਅਨਰੋਲਡ ਨਰਸ ਵਰਕਿੰਗ ਇਨ ਏਜ ਕੇਅਰ ਰੀਜਨਲ ਵਿਕਟੋਰੀਆ ਫਾਰ 1 ਈਅਰ ਐਂਡ ਆਈ ਹੈਵ ਗੋਟ ਜੋਬ ਆਫਰ ਫਰੋਮ ਨਿਊ ਸਾਊਥ ਵੇਲਸ ਰੀਜਨਲ ਐਸ ਵੈਲ ਐਸ ਅਨਰੋਲਡ ਨਰਸ। Should I wait in Victoria for 491 or move to New South Wales? Please advise what is future of EN in Victoria. Thanks.
Dekho, future jada Victoria de vich ho sakda, magar aaj di date de samne dekhya jave what is better option? Main ehi kahunga Mohammed ji ki agar apan nu New South Wales de vich bhi regional area di gal karda ve, agar apan nu utthe job offer mildi payi hai koi, utthe apan nu job mil sakdi hai, ta main recommend karunga ki apan New South Wales de regional area de vich move ho jaiye.
ਜੀ, ਸੋ ਪ੍ਰੋਗਰਾਮ ਦੀ ਸਮਾਂ ਸੀਮਾ ਜਿਹੜੀ ਹੈ ਉਹ ਖਤਮ ਹੋ ਚੁੱਕੀ ਹੈ, ਸੋ ਹੋਰ ਜ਼ਿਆਦਾ ਸਵਾਲ ਜਿਹੜੇ ਉਹ ਆਪਾਂ ਨਹੀਂ ਸ਼ਾਮਲ ਕਰ ਪਾਵਾਂਗੇ। ਪਰ ਜੈਸਿਕਾ ਜੈਸ ਸਾਡੇ ਨਾਲ ਜੁੜੇ ਹੋਏ ਆ ਫੇਸਬੁੱਕ ਦੇ ਜ਼ਰੀਏ, ਕਹਿੰਦੇ ਸਰ ਮਾਈ ਏਜ ਇਜ 46, ਐਨੀ ਵੀਜ਼ਾ ਆਈ ਕੈਨ ਅਪਲਾਈ? ਸੋ ਇਹਨਾਂ ਦਾ ਜਿਹੜਾ ਸਵਾਲ ਹੈ ਉਹ ਮੈਨੂੰ ਸਮਝ ਨਹੀਂ ਆਇਆ, ਸੋ ਜੇਕਰ ਤੁਸੀਂ ਇਹਦੇ ਤੇ ਕੋਈ ਟਿੱਪਣੀ ਕਰਨੀ ਚਾਹੁੰਦੇ ਹੋ ਜਾਂਦੇ ਜਾਂਦੇ ਤਾਂ ਜ਼ਰੂਰ ਕਰੋ।
ਦੇਖੋ ਜੀ, ਬਹੁਤ ਜੈਨਰਿਕ ਕੁਐਸਚਨ ਹੈ ਕਿ 46 ਏਜ ਤੇ ਕਿਹੜਾ ਵੀਜ਼ਾ ਅਪਲਾਈ ਕਰ ਸਕਦੇ ਆ। ਸਕਿੱਲ ਮਾਈਗ੍ਰੇਸ਼ਨ ਜਿਹੜੀ ਆ ਉਹ ਆਪਾਂ ਨਹੀਂ ਕਰ ਸਕਦੇ ਕਿਉਂਕਿ ਮੈਕਸੀਮ ਏਜ 45 ਈਅਰਸ ਹੁੰਦੀ ਆ। ਸੋ 46 ਦੇ ਉੱਤੇ ਜਾ ਕੇ ਦੇਖੋ, ਕਾ�ੀ ਸਾਰੇ ਵੀਜ਼ਾਜ਼ ਆ, ਹਰ ਵੀਜ਼ਾਜ਼ ਦੀ ਆਪਣੀ ਰਿਕੁਆਇਰਮੈਂਟਸ ਹੁੰਦੀਆਂ ਆ। ਸੋ 46 ਏਜ ਤੇ ਜਾ ਕੇ ਤੁਸੀਂ ਸਟੂਡੈਂਟ ਵੀਜ਼ਾਜ਼ ਜਾਂ ਵਿਜ਼ਟਰ ਵੀਜ਼ਾਜ਼ ਏਦਾਂ ਦੇ ਵੀਜ਼ਾਜ਼ ਦੇ ਉੱਤੇ, ਆਈ ਡੋਂਟ ਨੋ ਕਿੰਨੇ ਕੁ ਹਰ ਕਿਸੇ ਨੂੰ ਸੂਟੇਬਲ ਹੁੰਦੇ ਆ ਜਾਂ ਨਹੀਂ ਹੁੰਦੇ ਆ। ਇਹ ਪਲੱਸ ਜਦੋਂ ਥੋੜੀ ਜਿਹੀ ਜ਼ਿਆਦਾ ਹੋ ਜਾਵੇ ਤਾਂ ਉਸ ਚ ਫਿਰ ਅਗਰ ਆਪਣੇ ਬੱਚਿਆਂ ਦਾ ਕੀ ਸਟੇਟਸ ਆ, ਉਹਨਾਂ ਦੇ ਸਟੇਟਸ ਦੇ ਹਿਸਾਬ ਨਾਲ ਅਗਰ ਆਪਾਂ ਇੱਥੇ ਫਾਈਲ ਪਾ ਸਕੀਏ। ਸੋ ਡਿਫਰੈਂਟ ਆਪਸ਼ਨ ਹਰ ਵੀਜ਼ਾਸ ਦੀਆਂ, ਬਟ ਹਾਂ ਜਦੋਂ ਆਪਾਂ 45 ਸਾਲ ਤੋਂ ਉੱਪਰ ਹੋ ਜਾਂਦੇ ਹਾਂ, ਆਪਣੇ ਬੇਸ ਦੇ ਉੱਤੇ ਇੱਥੇ PR ਲੈਣੇ ਦੀ ਆਪਸ਼ਨ ਬਹੁਤ ਹੀ ਲਿਮਿਟਡ ਆ।
ਜੀ, ਸੋ ਰੋਹਿਤ ਜੀ, ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹੁੰਦੇ ਹਾਂ ਕਿ ਜਿੰਨੇ ਵੀ ਸਵਾਲ ਸਾਡੇ ਤੱਕ ਪਹੁੰਚਦੇ ਆ ਅਸੀਂ ਉਹਨਾਂ ਨੂੰ ਸ਼ਾਮਲ ਕਰੀਏ। ਇੱਕ ਵਾਰ ਫਿਰ ਜਾਂਦੇ ਜਾਂਦੇ ਦੋਸਤਾਂ ਨੂੰ ਜ਼ਰੂਰ ਗੁਜ਼ਾਰਿਸ਼ ਕਰਾਂਗੇ ਕਿ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਸੀਂ ਆਪਣੇ ਸਵਾਲ ਸਾਡੇ ਤੱਕ ਜ਼ਰੂਰ ਪਹੁੰਚਾਇਆ ਕਰੋ ਤਾਂ ਕਿ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਹੀ ਤੁਹਾਡੇ ਜਿਹੜੇ ਸਵਾਲ ਆ ਉਹ ਸ਼ਾਮਲ ਕਰਦੇ ਜਾਈਏ। ਸੋ ਹੁਣ ਪ੍ਰੋਗਰਾਮ ਦਾ ਜਿਹੜਾ ਸਮਾਂ ਉਹ ਸਮਾਪਤ ਹੈ ਤੇ ਤੁਹਾਡਾ ਵਿਸ਼ੇਸ਼ ਤੌਰ ਦੇ ਉੱਤੇ ਰੋਹਿਤ ਜੀ ਧੰਨਵਾਦ ਕਰਦੇ ਹਾਂ, ਤੁਸੀਂ ਆਪਣਾ ਕੀਮਤੀ ਸਮਾਂ ਕੱਢ ਦਿਓ ਔਰ ਸਾਡੇ ਦੋਸਤਾਂ ਨੂੰ ਉਹਨਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਆ ਉਹ ਵੀ ਦਿੰਦੇ ਹੋ, ਨਾਲ ਹੀ ਨਾਲ ਆਪਣੀ ਸਲਾਹ ਜਿਹੜੀ ਹੈ ਉਹ ਵੀ ਸੇਧ ਵੀ ਜਿਹੜੀ ਉਹ ਵੀ ਤੁਸੀਂ ਦਿੰਦੇ ਹੋ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ।
ਤੁਹਾਡਾ ਬਹੁਤ ਬਹੁਤ ਧੰਨਵਾਦ ਅਮਰਦੀਪ ਜੀ, ਸਤਿ ਸ੍ਰੀ ਅਕਾਲ
ਜੀ, ਸਤਿ ਸ੍ਰੀ ਅਕਾਲ। ਸੋ ਦੋਸਤੋ, ਜਿਹੜੇ ਵੀ ਦੋਸਤ ਅੱਜ ਪ੍ਰੋਗਰਾਮ ਦੌਰਾਨ ਸਾਡੇ ਨਾਲ ਸ਼ਾਮਲ ਹੋਏ ਨੇ, ਤੁਹਾਡਾ ਵੀ ਸਾਰਿਆਂ ਦਾ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਗਲੇ ਹਫ਼ਤੇ ਫੇਰ ਮਿਲਾਂਗੇ ਪ੍ਰੋਗਰਾਮ ਦ ਮਾਈਗ੍ਰੇਸ਼ਨ ਸ਼ੋਅ ਦੇ ਵਿੱਚ ਇਸੇ ਸਮੇਂ। ਔਰ ਅੱਜ ਦੇ ਲਈ ਮੇਰੇ ਵੱਲੋਂ ਤੇ ਰੋਹਿਤ ਜੀ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ।